नाहौ जति सती नहीं पड़या मूरख मुगदा जन्म भया प्रणवत नानक तिनकी सरना जिन तू नाही विसरिया प्रणवत नानक तिनकी सरना जिन तू नाही विसरिया सतगुरु जी दी सजी नवाजी साध संगत सरबत माई भाई आप अपनी रसना पवित्र करने वास्ते एक बार गज के कहो धन श्री सतगुरु राम सिंह सच्चे पातशाह एक बार फिर कृपा करो मौके दे मालक हाजरा हजूर सतगुरु सच्चे पातशाह का नाम लईए सब एक बार गज के कहो धन श्री सतगुरु दे सिंह सच्चे पातशाह माझ के बारह माहां दे विच गुरु अर्जन देव सच्चे पातशाह का इस महीने ने जड़ा ये महीना चल रहा अस्सू का इस महीने नूं लैके वो शब्द लिखते ने असुन प्रेम महड़ा क्यों मिलिया हर जाए मन तन प्यास दर्शन कनी कोई आन मिलावै माए गुरु अर्जन देव सच्चे पातशाह परमेश्वर से मिलन का जिक्र करते ने मिलाप का जिक्र करते ने अध्यात्म मार्ग की अखीरी मंजिल का जिक्र करते ने पर जो ढंग है ओदा काव रूप है जिहड़ा गुरु अर्जन देव सच्चे पातशाह बारह माहां वरत्या इस तो पहला गुरु नानक देव सच्चे पातशाह भी राग तुखारी दे विच बारह माह लिखे मिलदे क्योंकि जदों साडे गुरु साहब गुरबाणी लिख रहे ने गुरबाणी उचार रहे ने ओ बहुत ज्यादा सुचेत ने इस गल वास्ते कि जिहड़ी बाणी कही जा रही है रची जा रही है वो आम सधारण लोगों नूं समझ आ रही है जां नहीं क्योंकि गुरु साहब तो पहला बहुत धर्म चले बहुत विद्वान लोग महापुरश साधु होए उन्होंने रचना भी कीती वेद शास्त्र उस तो पहला मौजूद ने पर गुरु नानक साहब एक सरल भाषा दे विच जिहड़ी आम लोगों नूं जन सधारण नूं समझाउण वाली बोली है उस दी वरतों करदे ने क्योंकि जदों असीं नानक बाणी पढ़दे हां ते इस गल दी समझ पै जांदी है गुरु नानक साहब दी जिहड़ी भाषा है गुरबाणी दी रचना दी उन्हां दी कविता दी उह बहुत सारियां वख-वख भाषावां ने वख-वख इलाकियां दे विच वखरे वखरे देशां दा रटन करदे समय जिस तरह दे लोग उन्हां दे नाल संवाद रचाउंदे उन्हां दी बोली उन्हां दी भाषा दे विच गुरु साहब रचना करदे सन कि इन्हां नूं इह गल समझ आ जावे बड़े सौखे ढंग दे नाल जे गुरु अर्जन साहब जिहड़े ने उह बारह माह लिखदे पए ने इहदी लोड़ क्यों पासी मैं समझदा कि गुरु नानक साहब की जिहड़ी भाषा सी असी गुरबाणी पढ़दे आ अज सानू गुरबाणी समझ नहीं आउंदी पर उस समय जिहड़े ओह लोग गुरबाणी पढ़दे सन उन्हां नू अर्थ करन दी लोड़ नहीं सी अज सानू अर्थ वेखणे पैंदे ने व्याख्या वेखणी पैंदी टीके खोल के पढ़ने पैंदे ने उन्हां दे अर्थ जानण वास्ते पर ओह उन्हां लोकां दी उस समय दी जन सधारण दी भाषा सी जे गुरु नानक साहब तुखारी दे विच बारहवां रचदे ने उस समय वह आम लोग उन्हूं समझ सकते सन पढ़ सकते सन पर जदों तक गुरु अर्जन देव तक का समा आया उस समय तक गुरु नानक दे समय की भाषा भी पुरानी हो चुकी सी ਉਹ ਵੀ ਆਮ ਲੋਕਾਂ ਨੂੰ ਔਖੀ ਜਾਪਣ ਲੱਗ ਪਈ ਕਿਉਂਕਿ ਅਸੀਂ ਜਦੋਂ ਦੋਵਾਂ ਬਾਰਾਂਵਾਂ ਜਿਹੜੇ ਨੇ ਉਹ ਆਪਣੇ ਸਾਹਮਣੇ ਰੱਖ ਕੇ ਉਹਨਾਂ ਦਾ ਪਾਠ ਕਰਕੇ ਵਿਚਾਰ ਕਰਾਂਗੇ ਤੇ ਇਸ ਗੱਲ ਦੀ ਸਮਝ ਭਲੀ ਭਾਂਤ ਲੱਗ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਜਿਹੜੇ ਬਾਰਾਂ ਮਾਂ ਨੇ ਉਹਨਾਂ ਦੀ ਰਚਨਾ ਉਹ ਬੜੀ ਸੌਖੀ ਲੱਗੇਗੀ ਤੇ ਗੁਰੂ ਨਾਨਕ ਦੀ ਰਚਨਾ ਬੜੀ ਔਖੀ ਜਾਪਦੀ ਹੈ। ਉਹਦਾ ਕਾਰਨ ਇਹੋ ਹੈ ਕਿ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੇਵ ਦੀ ਰਚਨਾ ਤੋਂ ਗੁਰੂ ਅਰਜਨ ਸਾਹਿਬ ਦੀ ਰਚਨਾ ਨਵੀਂ ਹੈ, ਭਾਸ਼ਾ ਨਵੀਂ ਹੈ, ਉਹਦਾ ਸੰਬੰਧ ਜਿਹੜਾ ਹੈ ਉਹ ਜ਼ਿਆਦਾ ਦੂਰ ਦਾ ਨਹੀਂ ਨੇੜ ਦਾ ਸੰਬੰਧ ਬਣਦਾ। ਖੈਰ ਮੈਂ ਗੱਲ ਕਰਨ ਲੱਗਾ ਸੀ ਕਿ ਗੁਰੂ ਸਾਹਿਬ ਆਪਣੀ ਗੱਲ ਕਹਿਣ ਵਾਸਤੇ ਗੁਰਬਾਣੀ ਦੇ ਵਿੱਚ ਉਹ ਲੋਕ ਕਾਵਿ ਰੂਪ ਵਰਤਦੇ ਨੇ ਜਿਹੜੇ ਆਮ ਜਨ ਸਧਾਰਨ ਲੋਕਾਂ ਦੇ ਵਿੱਚ ਪ੍ਰਚਲਿਤ ਨੇ। ਗੁਰੂ ਸਾਹਿਬ ਪਹਿਰੇ ਵਰਤਦੇ ਨੇ ਘੜੀਆਂ ਦਾ ਜ਼ਿਕਰ ਕਰਕੇ, ਪਹਿਰਿਆਂ ਦਾ ਜ਼ਿਕਰ ਕਰਕੇ, ਦਿਨਾਂ ਦਾ ਸਤਵਾਰੇ ਅਠਵਾਰੇ ਜਿਹੜੇ ਨੇ ਇਹ ਸਾਡੀਆਂ ਪੁਰਾਣੀਆਂ ਰਚਨਾਵਾਂ ਦੇ ਵਿੱਚੋਂ ਪੜ੍ਹਨ ਨੂੰ ਮਿਲਦੇ ਨੇ। ਉਹ ਆਮ ਸਧਾਰਨ ਲੋਕਾਂ ਦੇ ਵਿੱਚ ਜਿਹੜੇ ਪ੍ਰਚਲਿਤ ਕਾਵਿ ਰੂਪ ਸਨ ਉਹਨਾਂ ਨੂੰ ਹੀ ਆਪਣੀ ਰਚਨਾ ਦਾ ਜਿਹੜਾ ਹੈ ਉਹ ਉਹਦੀ ਵਰਤੋਂ ਕਰਨ ਵਾਸਤੇ ਉਹਦੀ ਵਰਤੋਂ ਕਰਦੇ ਨੇ ਕਿਉਂਕਿ ਜਦੋਂ ਅਸੀਂ ਲੋਕ ਕਾਵਿ ਰੂਪਾਂ ਦੀ ਗੱਲ ਕਰਾਂਗੇ ਗੁਰੂ ਸਾਹਿਬ ਵਾਰਾਂ ਦਾ ਬਹੁਤ ਵੱਡਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਵਰਣਨ ਗੁਰਬਾਣੀ ਦੇ ਵਿੱਚ ਪੜ੍ਹਨ ਨੂੰ ਮਿਲਦਾ। ਆਸਾ ਦੀ ਵਾਰ ਦਾ ਸਵੇਰੇ ਹਰ ਰੋਜ਼ ਅਸੀਂ ਕੀਰਤਨ ਸਰਵਣ ਕਰਦੇ ਹਾਂ, 22 ਵਾਰਾਂ ਦਾ ਜ਼ਿਕਰ ਹੈ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ। ਉਹ ਵਾਰ ਜਿਹੜਾ ਕਾਵਿ ਰੂਪ ਹੈ ਇਹ ਵੀ ਲੋਕ ਕਾਵਿ ਰੂਪ ਹੈ। ਲੋਕ ਕਾਵਿ ਰੂਪ ਉਹ ਹੁੰਦੇ ਨੇ ਜਿਹੜੇ ਲੋਕ ਸੁਣੀਆਂ ਸੁਣਾਈਆਂ ਗੱਲਾਂ ਆਪਣੇ ਪਰੰਪਰਾ ਤੋਂ, ਆਪਣੇ ਬਜ਼ੁਰਗਾਂ ਤੋਂ, ਆਪਣੇ ਆਲੇ ਦੁਆਲੇ ਦੇ ਵਿੱਚੋਂ ਸਿੱਖ ਦੇ ਗ੍ਰਹਿਣ ਕਰਦੇ ਨੇ ਉਹ ਹੈ ਲੋਕ ਸਾਹਿਤ। ਤੇ ਗੁਰੂ ਨਾਨਕ ਸਾਹਿਬ ਵੀ ਜਦੋਂ ਆਪਣੀ ਰਚਨਾ ਕਰਦੇ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਰਚਨਾ ਕੀਤੀ ਉਹਨਾਂ ਨੇ ਬਹੁਤ ਸਾਰੇ ਲੋਕ ਕਾਵਿ ਰੂਪ ਵਰਤੇ। ਜੇ ਵਾਰਾਂ ਦੀ ਰਚਨਾ ਜਿਹੜੀ ਹੈ ਉਹ ਕੀਤੀ ਤੇ ਉਹ ਵਾਰ ਜਿਹੜੀ ਹੈ ਅਸਲ ਦੇ ਵਿੱਚ ਜੰਗ ਯੁੱਧ ਲੜਾਈ ਬਹਾਦਰੀ ਦੇ ਜਿਹੜੇ ਵਰਣਨ ਨੇ ਜਦੋਂ ਅਸੀਂ ਚੰਡੀ ਦੀ ਵਾਰ ਦਾ ਪਾਠ ਤੁਸੀਂ ਰੋਜ਼ ਕਰਦੇ ਹੋ ਇਸ ਗੱਲ ਨੂੰ ਤੁਸੀਂ ਚੰਡੀ ਦੀ ਵਾਰ ਦੇ ਪਾਠ ਤੋਂ ਸਮਝ ਸਕਦੇ ਹੋ ਕਿ ਇੱਕ ਲੜਾਈ ਦਾ ਜ਼ਿਕਰ ਹੈ ਤੇ ਗੁਰੂ ਸਾਹਿਬ ਨੇ ਜਦੋਂ ਉਹ ਲੜਾਈ ਜਿਹੜੀ ਸੀ ਉਹਦਾ ਰੂਪਾਂਤਰਣ ਕਰਕੇ ਉਸ ਕਾਵਿ ਰੂਪ ਨੂੰ ਜਦੋਂ ਆਪਣੇ ਢੰਗ ਦੇ ਨਾਲ ਗੱਲ ਕਹਿਣੀ ਸ਼ੁਰੂ ਕੀਤੀ, ਅਧਿਆਤਮਕ ਗੱਲ ਕਹਿਣੀ ਸੀ ਉਸ ਵਾਰ ਦਾ ਜਿਹੜਾ ਜਿਹੜੀ ਕਿ ਜੰਗ ਯੁੱਧ ਦੀ ਲੜਾਈ ਸੀ ਉਹਨੂੰ ਜਦੋਂ ਅਧਿਆਤਮਕ ਰੂਪ ਜਿਹੜਾ ਸੀ ਉਹਦਾ ਢਾਲਿਆ ਤੇ ਉਸ ਵੇਲੇ ਉਸ ਢਲੇ ਹੋਏ ਸਾਂਚੇ ਦੇ ਵਿੱਚ ਗੁਰੂ ਸਾਹਿਬ ਵੀ ਲੜਾਈ ਕਰਵਾਉਂਦੇ ਨੇ। ਉੱਥੇ ਮਨ ਦੀ ਲੜਾਈ ਹੈ, ਉੱਥੇ ਚੰਗੇ ਤੇ ਮਾੜੇ ਗੁਣਾਂ ਦੀ ਲੜਾਈ ਹੈ ਉਸ ਵਾਰ ਦੇ ਵਿੱਚ ਜਦੋਂ ਉਸ ਵਾਰ ਦਾ ਅਧਿਐਨ ਕਰਦੇ ਹਾਂ। ਇਸ ਤਰ੍ਹਾਂ ਮੈਂ ਇਹ ਗੱਲ ਸਾਂਝੀ ਕਰਨੀ ਜ਼ਰੂਰੀ ਸਮਝੀ ਕਿਉਂਕਿ ਸਾਡੇ ਅਵਚੇਤਨ ਦੇ ਵਿੱਚ ਬੈਠੇ ਹੋਏ ਸਾਡੇ ਇਤਿਹਾਸ ਮਿਥਿਹਾਸ ਦੇ ਉਹ ਪਾਤਰ ਜਿਹੜੇ ਨੇ ਉਹਨਾਂ ਨੂੰ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ। ਖੈਰ ਗੁਰੂ ਸਾਹਿਬ ਗੁਰਮਤਿ ਸਾਹਿਤ ਤੋਂ ਇਲਾਵਾ ਵੀ ਜਿਹੜਾ ਉਸ ਸਮੇਂ ਦਾ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੈਂ ਜ਼ਿਕਰ ਕਰਾਂ ਕਿ ਜਿਹੜਾ ਸਾਹਿਤ ਰਚਿਆ ਜਾ ਰਿਹਾ, ਸੂਫੀ ਕਵਿਤਾ ਰਚਦੇ ਪਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੇ ਬਾਬਾ ਫਰੀਦ ਨੇ, ਉਸ ਤੋਂ ਬਾਅਦ ਸ਼ਾਹ ਹੁਸੈਨ, ਬੁੱਲੇ ਸ਼ਾਹ, ਅਲੀ ਹੈਦਰ, ਬੜੀ ਲੰਮੀ ਇਹ ਜਿਹੜੀ ਪਰੰਪਰਾ ਗੁਲਾਮ ਫਰੀਦ ਤੱਕ ਚੱਲਦੀ ਆਉਂਦੀ ਹੈ। ਇਹ ਜਿਹੜੇ ਸਾਡੇ ਸੂਫੀ ਕਵੀ ਨੇ ਇਹ ਵੀ ਜਦੋਂ ਰਚਨਾ ਕਰਦੇ ਨੇ ਇਹਨਾਂ ਨੇ ਵੀ ਉਸ ਸਮੇਂ ਦੇ ਜਿਹੜੇ ਸਾਡੇ ਇਤਿਹਾਸ ਮਿਥਿਹਾਸ ਦੇ ਪਾਤਰ ਨੇ ਉਹਨਾਂ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਜਿਹੜੀਆਂ ਰਹੱਸਾਤਮਕ ਗੱਲਾਂ ਸਨ, ਅਧਿਆਤਮਕ ਗੱਲਾਂ ਸਨ, ਮਨ ਦੀਆਂ ਗੱਲਾਂ ਸਨ, ਡੂੰਘੀਆਂ ਤੇ ਗਹਿਰਾਈ ਭਰੀਆਂ ਗੱਲਾਂ ਸਨ, ਉਹਨੂੰ ਸੌਖੇ ਢੰਗ ਨਾਲ ਦੱਸਣ ਦਾ ਜਿਹੜਾ ਸੀ ਉਹ ਯਤਨ ਉਹ ਇਹਨਾਂ ਨੇ ਇਸ ਢੰਗ ਨਾਲ ਕੀਤਾ ਕਿ ਉਹ ਪਾਤਰ ਉਹ ਵਰਤੇ ਜਿਹੜੇ ਲੋਕ ਕਹਾਣੀਆਂ ਦੇ ਨਾਇਕ ਸਨ, ਜਿਹੜੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ। ਜਿਉਣਾ ਮੋੜ ਇੱਕ ਆਮ ਲੋਕ ਕਥਾ ਤੁਸੀਂ ਬਹੁਤ ਜਾਣਿਆਂ ਨੇ ਸਰਵਣ ਕੀਤੀ ਹੈ, ਆਮ ਅਸੀਂ ਬਜ਼ੁਰਗਾਂ ਦੇ ਕੋਲੋਂ, ਵੱਡਿਆਂ ਦੇ ਕੋਲੋਂ, ਮੇਲਿਆਂ ਦੇ ਵਿੱਚ ਸੁਣੀ ਹੈ, ਪਰ ਅਸੀਂ ਜਿਉਣਾ ਮੋੜ ਨੂੰ ਇਹ ਗੱਲ ਕਹਿੰਦੇ ਹਾਂ ਕਿ ਉਹ ਜਿਹੜਾ ਪਹਾੜੀ ਤੋਂ ਛਾਲ ਮਾਰ ਕੇ ਜਿਹੜਾ ਸੀ ਉਸ ਥਾਂ ਤੇ ਘਟਨਾ ਵਾਪਰੀ ਉਹ ਲੋਕ ਨਾਇਕ ਬਣਿਆ, ਪਰ ਇਹ ਜਿਹੜੇ ਨੇ ਤੱਥ ਇਸ ਗੱਲ ਦੀ ਗਵਾਹੀ ਨਹੀਂ ਭਰਦੇ, ਐਵੀਡੈਂਸ ਇਸ ਗੱਲ ਦਾ ਪ੍ਰੂਫ ਨਹੀਂ ਦਿੰਦੇ। ਉਹ ਇਹ ਗੱਲ ਕਹਿੰਦੇ ਕਿ ਜੀਂਦ ਦੀ ਜੇਲ੍ਹ ਦੇ ਵਿੱਚ ਜਿਉਣੇ ਮੋੜ ਦੀ ਮੌਤ ਹੋਈ ਹੈ, ਪਰ ਸਾਡਾ ਲੋਕ ਮਨ ਕਦੇ ਵੀ ਇਹ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ। ਅਸੀਂ ਆਪਣੇ ਨਾਇਕ ਨੂੰ, ਜਿਹਨੂੰ ਅਸੀਂ ਆਪਣੇ ਮਨ ਦੇ ਵਿੱਚ ਸਿਰਜਿਆ ਹੋਇਆ ਕਿ ਉਹ ਬੜਾ ਬਹਾਦਰ ਹੈ, ਪਰ ਅਸੀਂ ਉਸ ਦੀ ਸੱਚਾਈ ਕਬੂਲਣ ਵਾਸਤੇ ਤਿਆਰ ਨਹੀਂ। ਤੇ ਜਦੋਂ ਸਾਡੇ ਉਹ ਕਵੀ ਜਿਹੜੇ ਬਹੁਤ ਸਿਆਣੇ ਸਨ, ਸਜੱਗ ਸਨ, ਸਮਾਜ ਨੂੰ ਇੱਕ ਰਾਹ ਦੱਸਣ ਵਾਲੇ ਲੋਕ ਸਨ, ਉਹਨਾਂ ਨੇ ਜਦੋਂ ਆਪਣੀ ਗੱਲ ਕਹਿਣ ਦਾ ਢੰਗ ਜਾਂ ਆਪਣਾ ਤਰੀਕਾ ਵਰਤਿਆ ਤੇ ਉਹ ਤਰੀਕਾ ਜਿਹੜਾ ਸੀ ਉਹ ਲੋਕਾਂ ਦੇ ਢੰਗ ਨਾਲ ਗੱਲ ਕਹਿਣੀ ਉਹਨਾਂ ਨੇ ਚਾਹੀ। ਜੇ ਕਿੱਸਾ ਕਾਵਿ ਦਾ ਵੱਡਾ ਸ਼੍ਰੋਮਣੀ ਕਿੱਸਾਕਾਰ ਵਾਰਿਸ ਸ਼ਾਹ ਆਪਣਾ ਵੱਡਾ ਹੀਰ ਦਾ ਕਿੱਸਾ ਲਿਖਦਾ ਪਿਆ ਹੈ, ਰਾਂਝੇ ਤੇ ਹੀਰ ਦੀ ਪ੍ਰੇਮ ਕਥਾ ਦਾ ਜ਼ਿਕਰ ਉਹਨੇ ਬੜੇ ਲੰਬੇ ਵਿਸਥਾਰ ਦੇ ਵਿੱਚ ਕੀਤਾ ਹੈ। ਇਹ ਸੂਫੀਆਂ ਦੇ ਵਿੱਚ, ਇਹਨਾਂ ਲੋਕਾਂ ਦੇ ਵਿੱਚ, ਇਸਲਾਮ ਦੇ ਵਿੱਚ ਇਹ ਬੜੀ ਵੱਡੀ ਪਰੰਪਰਾ ਰਹੀ, ਖਾਸ ਕਰਕੇ ਸੂਫੀਆਂ ਦੇ ਵਿੱਚ, ਕਿ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਦੀ ਮੰਜ਼ਿਲ ਦਾ ਇਹਨਾਂ ਸਫ਼ਰ ਤੈਅ ਕੀਤਾ। ਦੁਨਿਆਵੀ ਇਸ਼ਕ ਤੋਂ ਰੱਬ ਦੇ ਇਸ਼ਕ ਦੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਇਸ ਸਫ਼ਰ ਨੂੰ ਤੈਅ ਕੀਤਾ। ਦੁਨਿਆਵੀ ਇਸ਼ਕ ਦੇ ਵਿੱਚ ਇਹਨਾਂ ਦੇ ਅੱਗੇ ਇਹਨਾਂ ਦੇ ਮੁਰਸ਼ਦ ਦਾ ਪ੍ਰੇਮ ਦਾ ਉਹ ਕਿੱਸਾ ਸੀ, ਉਹ ਕਹਾਣੀਆਂ ਸਨ, ਉਹ ਸਮਰਪਣ ਸੀ, ਉਹ ਤਿਆਗ ਸੀ, ਜਿਹੜਾ ਅਸੀਂ ਗੁਰਮਤ ਦੇ ਵਿੱਚ, ਸਿੱਖੀ ਦੇ ਵਿੱਚ ਭਲੀ ਭਾਂਤ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਹਾਂ। ਜਿਹੜਾ ਗੁਰੂ ਤੇ ਸਿੱਖ ਦਾ ਪ੍ਰੇਮ ਹੁੰਦਾ, ਉਹ ਮੁਰਸ਼ਦ ਤੇ ਉਸ ਦੇ ਮੁਰੀਦ ਦਾ ਪ੍ਰੇਮ ਇਸਲਾਮਕ ਸੂਫੀ ਇਤਿਹਾਸ ਦੇ ਵਿੱਚ ਸਾਨੂੰ ਝਲਕਦਾ ਹੈ। ਖੈਰ, ਮੈਂ ਗੱਲ ਕਰਨ ਲੱਗਾ ਸੀ ਕਿ ਵਾਰਿਸ ਸ਼ਾਹ ਨੇ ਲੰਬਾ ਕਿੱਸਾ ਲਿਖ ਕੇ ਅਖੀਰ ਦੇ ਵਿੱਚ ਇਹ ਗੱਲ ਕਰਦਾ ਵਾਰਿਸ ਕਿ ਆਪਣੇ ਸਾਰੇ ਕਿੱਸੇ ਨੂੰ ਉਹ ਬਦਲਦਾ ਕਿਵੇਂ ਹੈ, ਉਹ ਕਹਾਣੀ ਕਹਿੰਦਾ ਮੇਰਾ ਕਹਿਣ ਦਾ ਮਤਲਬ ਇਹ ਹੈ, ਅਖੀਰਲੇ ਬੰਦਾਂ ਦੇ ਵਿੱਚ ਜਾ ਕੇ ਲਿਖਦਾ, ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲ ਨਾਥੇ ਪੀਰ ਬਣਾਇਆ ਈ, ਪੰਜ ਪੀਰ ਤੇ ਪੰਜ ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ। ਉਹ ਸਾਰਾ ਕੁਛ ਬਦਲੀ ਦਿੰਦਾ, ਉਹ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦਾ ਕਿ ਤੇਰਾ ਜਿਹੜੀ ਰੂਹ ਹੈ ਉਹ ਹੈ ਹੀਰ, ਜਿਹੜਾ ਤੇਰਾ ਕਲਬੂਤ ਹੈ, ਜਿਹੜਾ ਤੇਰਾ ਸਰੀਰ ਹੈ ਇਹ ਹੈ ਰਾਂਝਾ, ਤੇ ਬਾਲ ਨਾਥ ਵਿੱਚ ਪੀਰ ਬਣਾਇਆ ਈ, ਜਿਹੜਾ ਤੇਰਾ ਪੀਰ ਹੈ, ਗੁਰੂ ਹੈ, ਮੁਰਸ਼ਦ ਹੈ, ਜਿਸਨੇ ਤੈਨੂੰ ਗਿਆਨ ਦੇਣਾ ਉਹ ਬਾਲ ਨਾਥ ਹੈ, ਜਿਹਦੇ ਕੋਲੋਂ ਰਾਂਝੇ ਨੂੰ ਯੋਗ ਹਾਸਲ ਹੋਇਆ ਸੀ, ਪੰਜ ਪੀਰ ਪੰਜ ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ। ਗੱਲ ਕੀ ਉਹ ਸਾਰੇ ਕਿੱਸੇ ਨੂੰ ਉਲਟਾ ਕੇ ਦੱਸਦਾ, ਇਸ਼ਕ ਹਕੀਕੀ ਦੀ ਗੱਲ ਅਖੀਰ ਤੇ ਕਹਿ ਜਾਂਦਾ। ਸਾਡੇ ਉਹਨਾਂ ਕਵੀਆਂ ਨੂੰ ਆਪਣੀ ਗੱਲ ਸਿੱਧ ਕਰਨ ਵਾਸਤੇ ਉਹ ਲੋਕ ਕਹਾਣੀਆਂ ਦੀ ਵਰਤੋਂ ਕਰਨੀ ਪਈ, ਉਹ ਭਾਵੇਂ ਮਨ ਦੀਆਂ ਗੱਲਾਂ ਸਨ, ਰਹੱਸਾਤਮਕ ਗੱਲਾਂ ਸਨ, ਅਧਿਆਤਮਕ ਗੱਲਾਂ ਸਨ, ਉਹ ਉਤਨਾ ਜਨ ਸਧਾਰਨ ਨੂੰ ਸਮਝ ਨਹੀਂ ਸੀ ਆਉਣੀਆਂ। ਜਦੋਂ ਵਿਯੋਗ ਦੀਆਂ ਗੱਲਾਂ ਕਰਦਾ ਤੇ ਉਹਨਾਂ ਦੇ ਪ੍ਰੇਮ ਦੇ ਵਿੱਚੋਂ ਇਹੋ ਜਿਹਾ ਮੁਰਸ਼ਦ ਪ੍ਰੇਮ ਝਲਕਦਾ, ਅਸੀਂ ਤੱਕਾਂਗੇ, ਅਸੀਂ ਵੇਖਾਂਗੇ। ਜਦੋਂ ਸ਼ਾਹ ਹੁਸੈਨ ਨੂੰ ਪੜ੍ਹੋ, ਬੜਾ ਵੱਡਾ ਸੂਫੀ ਕਵੀ ਹੋਇਆ, ਮਾਏ ਨੀ ਮੈਨੂੰ ਖੇੜਿਆਂ ਦੀ ਗੱਲ ਨਾ ਆਖ, ਰਾਂਝਣ ਮੈਂਡਾ ਮੈਂ ਰਾਂਝੇ ਦੀ, ਖੇੜਿਆਂ ਦੀ ਕੂੜੀ ਝਾਕ ਜਾਂ ਦਰਦ ਵਿਛੋੜੇ ਦਾ ਹਾਲ ਨੀ ਮੈਂ ਕਿਹਨੂੰ ਆਖਾਂ, ਸੂਲਾਂ ਮਾਰ ਦੀਵਾਨੀ ਕੀਤੀ ਨੀ ਮੈਂ ਕਿਹਨੂੰ ਆਖਾਂ, ਜਾਂ ਬੁੱਲੇ ਸ਼ਾਹ ਲਿਖਦਾ ਕਿ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਬੌੜੀ ਵਿੱਚ ਤਬੀਬਾ ਮੈਂਡੀ ਜਿੰਦ ਗਈ ਆ। ਉੱਥੇ ਇੱਕ ਸਮਰਪਣ ਨਿਕਲਦਾ, ਉੱਥੇ ਇੱਕ ਆਪਣਾ ਆਪ ਜਿਹੜਾ ਕੁਰਬਾਨ ਕਰਦੇ ਨੇ ਆਪਣੇ ਮੁਰਸ਼ਦ ਤੋਂ, ਆਪਣੇ ਸਤਿਗੁਰ ਤੋਂ, ਇੱਜ਼ਤ ਆਬਰੂ ਛੱਡ ਕੇ ਜਦੋਂ ਅਸੀਂ ਬੁੱਲੇ ਦਾ ਇਤਿਹਾਸ ਪੜ੍ਹਦੇ ਹਾਂ, ਸਾਈਂ ਬੁੱਲੇ ਸ਼ਾਹ ਸੱਯਦ ਹੈ, ਬੜੀ ਨੀਵੀਂ ਜਾਤ ਦੇ ਇੱਕ ਮੁਰਸ਼ਦ ਨੂੰ, ਸ਼ਾਹ ਅਨਾਇਤ ਨੂੰ ਆਪਣਾ ਮੁਰਸ਼ਦ ਧਾਰਨ ਕਰਦਾ, ਜਿਹੜਾ ਰਾਈ ਹੈ, ਛੋਟੀ ਜਾਤ ਦਾ ਹੈ। ਲੋਕ ਤਾਨੇ ਮਿਹਣੇ ਦਿੰਦੇ ਨੇ, ਉਹ ਕੋਈ ਸੱਯਦਾਂ ਦਾ ਮੁੰਡਾ ਹੋ ਕੇ ਰਾਈਆਂ ਨੂੰ ਮੱਥਾ ਟੇਕਦਾ, ਜਾਤ ਪਾਤ ਤੇ ਵੇਖਦੋ, ਪਰ ਇੰਨਾ ਸਮਰਪਿਤ ਸੀ, ਇੰਨਾ ਮੁਰਸ਼ਦ ਪ੍ਰੇਮ ਹਾਵੀ ਸੀ ਕਿ ਉੱਥੇ ਦੁਨੀਆਂ ਦੀ ਪਰਵਾਹ ਨਹੀਂ ਸੀ। ਮੁਰਸ਼ਦ ਨਾਰਾਜ਼ ਹੋ ਗਿਆ, ਉਹਨੂੰ ਮਨਾਉਣ ਵਾਸਤੇ ਇਹ ਕਾਫੀ ਲਿਖਦਾ ਪਿਆ ਕਿ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਤੇ ਇਸੇ ਸੰਦਰਭ ਦੇ ਵਿੱਚ ਜਦੋਂ ਅਸੀਂ ਗੁਰਮਤ ਸਾਹਿਤ ਨੂੰ ਪੜ੍ਹਦੇ ਹਾਂ, ਕਿਉਂਕਿ ਪੈਰਲਲ ਧਾਰਾਵਾਂ ਚੱਲਦੀਆਂ ਪਈਆਂ ਨੇ, ਸਾਡਾ ਇਤਿਹਾਸ ਸਾਹਿਤ ਜਦੋਂ ਸਿਰਜਿਆ ਜਾ ਰਿਹਾ ਇਸ ਧਰਤੀ ਦੇ ਉੱਤੇ, ਉਸ ਵੇਲੇ ਸਮਝਣ ਦੀ ਇਹ ਲੋੜ ਹੈ, ਕੇਵਲ ਤੇ ਕੇਵਲ ਅਸੀਂ ਗੁਰਮਤ ਦੇ ਉੱਤੇ ਖਲੋ ਕੇ ਆਲੇ ਦੁਆਲੇ ਤੇ ਵੇਖਣ ਦੀ ਬਜਾਏ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘ ਨਹੀਂ ਸਕਦੇ। ਪੈਰਲਵ ਸੂਫੀ ਜਿਹੜੇ ਨੇ ਉਹ ਕਵਿਤਾ ਰਚਦੇ ਪਏ ਨੇ ਉਸੇ ਸਮੇਂ ਦੇ ਵਿੱਚ ਜਦੋਂ ਗੁਰਮਤ ਸਾਹਿਤ ਲਿਖਿਆ ਜਾ ਰਿਹਾ, ਉਸੇ ਸਮੇਂ ਕਿੱਸਾ ਸਾਹਿਤ ਸਿਰਜਿਆ ਜਾ ਰਿਹਾ, ਉਸੇ ਸਮੇਂ ਵੱਡੀਆਂ ਵਾਰਾਂ ਤੇ ਜੰਗਨਾਮੇ ਲਿਖੇ ਜਾ ਰਹੇ ਨੇ। ਉਹਨਾਂ ਸਾਰਿਆਂ ਦੇ ਇਸ਼ਾਰੇ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਮਿਥਿਹਾਸ, ਉਹਨਾਂ ਦੇ ਦਿਨ ਤਿਉਹਾਰ, ਉਹਨਾਂ ਦਾ ਜਿਹੜਾ ਕਲਚਰ ਹੈ, ਉਹਨਾਂ ਦੀ ਲੋਕ ਧਾਰਾ, ਜਿਹੜੀ ਫੋਕਲੋਰ, ਉਹਨਾਂ ਦਾ ਸਾਰਿਆਂ ਦਾ ਸਾਂਝਾ, ਤੇ ਉਸੇ ਫੋਕਲੋਰ ਦੇ ਵਿੱਚੋਂ ਪੈਦਾ ਹੁੰਦਾ ਸਾਹਿਤ, ਉਸੇ ਫੋਕਲੋਰ ਦੇ ਵਿੱਚੋਂ ਗੁਰੂ ਨਾਨਕ ਨੇ ਉਹ ਕਾਵਿ ਰੂਪ ਚੁਣੇ ਜਿਹਨੂੰ ਬਾਰਾਂ ਮਾਹ ਆਖਿਆ ਗਿਆ, ਜਿਹਦੀ ਇੱਕ ਤੁਕ ਤੁਹਾਡੇ ਸਾਹਮਣੇ ਗੁਰੂ ਅਰਜਨ ਦੇਵ ਦੇ ਬਾਰਾਂ ਮਾਹ ਦੇ ਵਿੱਚੋਂ ਰੱਖੀ। ਸੰਦਰਭ ਉਹੀ ਜਿਹੜੀਆਂ ਮੈਂ ਦੋ ਚਾਰ ਤੁਕਾਂ ਕਿੱਸੇ ਕਾਵਿ ਜਾਂ ਸੂਫੀਆਂ ਦੇ ਵਿੱਚੋਂ ਆਖੀਆਂ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ। ਕਿ ਅੱਸੂ ਦੇ ਮਹੀਨੇ ਦੇ ਵਿੱਚ ਬਾਰਾਂ ਮਾਹ ਦੀ ਮੈਂ ਇੱਕ ਵਾਰੀ ਗੱਲ ਕਰ ਲਵਾਂ ਛੋਟੀ ਜੀ। ਬਾਰਾਂ ਮਾਹ ਇੱਕ ਐਸਾ ਲੋਕ ਕਾਵਿ ਰੂਪ ਹੈ ਜਿਸ ਦੇ ਵਿੱਚ ਬਾਰਾਂ ਮਹੀਨਿਆਂ ਦਾ ਜ਼ਿਕਰ ਆਉਂਦਾ। ਦੇਸੀ ਮਹੀਨੇ ਚੇਤ ਵਿਸਾਖ ਜੇਠ ਹਾੜ੍ਹ ਤੋਂ ਸ਼ੁਰੂ ਹੋ ਕੇ ਫੱਗਣ ਤੱਕ ਦਾ ਜ਼ਿਕਰ ਹੁੰਦਾ ਹੈ। ਬਾਰਾਂ ਮਹੀਨਿਆਂ ਨੂੰ ਲੈ ਕੇ ਇਹ ਪੁਰਾਣਾ ਇੱਕ ਰਵਾਇਤ ਹੈ ਕਵੀਆਂ ਦੇ ਵਿੱਚ ਕਿ ਉਹ ਕਵਿਤਾ ਲਿਖਦੇ ਨੇ, ਇਹਦੇ ਵਿੱਚ ਬਿਰਹਾ ਵਿਛੁੰਨੀ ਕਿਸੇ ਇਸਤਰੀ ਦਾ ਜ਼ਿਕਰ ਹੁੰਦਾ ਹੈ ਜਿਹੜੀ ਵਿਛੜੀ ਹੁੰਦੀ ਹੈ ਆਪਣੇ ਪ੍ਰੀਤਮ ਨਾਲੋਂ, ਆਪਣੇ ਪਿਆਰੇ ਨਾਲੋਂ। ਉਹਦੀ ਬਿਹਬਲਤਾ ਦਾ, ਉਹਦੇ ਵਿਯੋਗ ਦਾ, ਉਹਦੇ ਵਿਛੋੜੇ ਦਾ ਜ਼ਿਕਰ ਹੈ। ਅਖੀਰ ਦੇ ਉੱਤੇ ਉਹ ਮਿਲਾਪ ਕਰਵਾਉਂਦੇ ਨੇ। ਇਸ ਬਾਰਾਂ ਮਾਹ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜਾਂ ਗੁਰੂ ਨਾਨਕ ਦੇ ਬਾਰਾਂ ਮਾਹ ਪੜ੍ਹਦੇ ਹਾਂ, ਉਦੋਂ ਵੀ ਅਸੀਂ ਭਲੀ ਭਾਂਤ ਇਸ ਗੱਲ ਨੂੰ ਵੇਖਾਂਗੇ, ਪਛਾਣਾਂਗੇ ਕਿ ਉਹਨਾਂ ਦੇ ਵਿੱਚ ਵੀ ਇੱਕ ਉਹ ਇਸਤਰੀ ਜਿਹੜੀ ਹੈ ਉਹ ਬਣਾਈ ਹੈ, ਜੀਵ ਰੂਪ ਇਸਤਰੀ ਗੁਰੂ ਸਾਹਿਬ ਨੇ ਸਿਰਜੀ ਹੈ ਜਿਹੜੀ ਪਰਮੇਸ਼ਰ ਪਤੀ ਦੇ ਨਾਲੋਂ ਵਿਛੜੀ ਹੋਈ ਹੈ। ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਅੱਗੇ ਚੱਲਦਾ। ਸਾਡੇ ਨਾਮਧਾਰੀ ਪੰਥ ਦੇ ਬਹੁਤ ਸਿਆਣੇ ਕਵੀ ਸੰਤ ਨਿਹਾਲ ਸਿੰਘ ਜੀ ਹੋਏ, ਉਹਨਾਂ ਨੇ ਬਾਰਾਂ ਮਾਹ ਸਤਿਗੁਰੂ ਪ੍ਰਤਾਪ ਸਿੰਘ ਅਕਸਰ ਜ਼ਿਕਰ ਕਰਿਆ ਕਰਦੇ ਸੀ ਆਪਣੇ ਉਪਦੇਸ਼ਾਂ ਦੇ ਵਿੱਚ ਕਿ ਬਿਰਹੋ ਗੁੱਠੀ ਇੱਕ ਵੇਦ ਜਿਹੜੀ ਹੈ ਹੂਕ ਉਹਨਾਂ ਬਾਰਾਂ ਮਾਹਾਂ ਦੇ ਵਿੱਚੋਂ ਕਿਵੇਂ ਨਿਕਲਦੀ ਹੈ। ਤੁਸੀਂ ਆਮ ਆਪਣੇ ਰਾਗੀਆਂ ਪਾਸੋਂ ਇਹ ਸ਼ਬਦ ਵੀ ਗਾਇਨ ਵੀ ਹੋਇਆ ਉਹਨਾਂ ਦਾ ਸੁਣਿਆ, ਫੱਗਣ ਫੇਰ ਕਦੇ ਆਵੀਂ ਮੁੱਖ ਆਪਣਾ ਵਿਖਾਵੀਂ, ਰਤਾ ਨੀਂਦ ਨਹੀਂ ਆਵੇ ਮੇਰੀ ਜਿੰਦ ਕੁਰਲਾਵਣ ਦੀ, ਬੁਰਾ ਗੁਰਾਂ ਦਾ ਵਿਛੋੜਾ ਜੈਸੇ ਜਿਗਰ ਵਿੱਚ ਫੋੜਾ, ਦਿਨੇ ਰਾਤ ਇਹੋ ਝੋਰਾ ਨੈਣੀ ਨੀਂਦ ਨਹੀਂ ਭਾਵਦੀ। ਗੱਲ ਕੀ ਕਿ ਇੱਕ ਬਿਰਹੋਂ ਪੁੱਠੀ ਜਿਹੜੀ ਹੈ ਰੂਹ ਉਸ ਦਾ ਜ਼ਿਕਰ ਹੁੰਦਾ ਬਾਰਾਂ ਮਾਹ ਦੇ ਵਿੱਚ, ਤੇ ਉੱਥੇ ਮਿਲਾਪ ਦੀ ਜਿਹੜੀ ਹੈ ਤਾਂਘ, ਉੱਥੇ ਵਸਲ ਦੀ ਜਿਹੜੀ ਹੈ ਉਡੀਕ ਉਹ ਉਸ ਇਸਤਰੀ ਵੱਲੋਂ, ਉਸ ਜੀਵ ਰੂਪ ਇਸਤਰੀ ਵੱਲੋਂ ਕੀਤੀ ਜਾਂਦੀ ਹੈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਲਿਖਦੇ ਕਿ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਕਿ ਮੇਰੇ ਮਨ ਦੇ ਵਿੱਚ ਪ੍ਰੇਮ ਕੁੱਦਿਆ ਹੈ। ਤੇ ਅੱਸੂ ਦਾ ਮਹੀਨਾ ਇੱਕ ਉਹ ਮਹੀਨਾ ਹੈ, ਇੱਕ ਰੁੱਤ ਉਹ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਾਡਾ ਆਲਾ ਦੁਆਲਾ ਪੰਜਾਬ ਦੀ ਧਰਤੀ ਦਾ ਮਾਹੌਲ ਹਰ ਦੋ ਮਹੀਨਿਆਂ ਬਾਅਦ ਰੁੱਤ ਬਦਲਦੀ ਹੈ। ਇਹ ਰੁੱਤ ਉਹ ਹੈ, ਇਹ ਸਮਾਂ ਉਹ ਹੈ ਜਦੋਂ ਨਾ ਤੇ ਅਜੇ ਠੰਡ ਸ਼ੁਰੂ ਹੋਈ ਹੈ, ਨਾ ਅਜੇ ਗਰਮੀ ਪੂਰੀ ਗਈ ਹੈ, ਇਹ ਵਿਚਲਾ ਮੌਸਮ ਹੈ। ਤੇ ਇਸ ਮੌਸਮ ਦੇ ਆਧਾਰ ਉੱਤੇ ਗੁਰੂ ਅਰਜਨ ਸਾਹਿਬ ਇਸ ਮੌਸਮ ਨੂੰ ਮੁਖਾਤਬ ਹੋ ਕੇ ਇੱਕ ਜੀਵ ਰੂਪ ਇਸਤਰੀ ਦੀ ਮਨ ਦੀ ਹਾਲਤ, ਉਸ ਦੀ ਵੇਦਨਾ ਦਾ ਜ਼ਿਕਰ ਕਰਦੇ ਕਿ ਉਹਦੇ ਮਨ ਵਿੱਚ ਚਾਅ ਪੈਦਾ ਹੋਇਆ ਪ੍ਰੇਮ ਦਾ, ਤੇ ਇਹ ਇੱਛਾ ਪੈਦਾ ਹੋਈ ਕਿ ਮੈਂ ਕਿਵੇਂ ਨਾ ਕਿਵੇਂ ਜਿਹੜਾ ਗੁਰੂ ਹਰੀ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਪਤੀ ਪਰਮੇਸ਼ਰ, ਮੈਂ ਉਸ ਨੂੰ ਮਿਲਾਂ। ਇੱਕ ਤਾਂ ਇੱਕ ਤੀਬਰਤਾ, ਇੱਕ ਇੱਛਾ ਪੈਦਾ ਹੁੰਦੀ ਹੈ, ਕਿਉਂਕਿ ਇਹ ਉਹ ਇੱਛਾ ਹੈ ਜਿਹੜੀ ਇੱਕ ਸਿੱਖ ਦੇ ਅੰਦਰ ਪੈਦਾ ਹੁੰਦੀ ਹੈ, ਇੱਕ ਤੜਪ ਪੈਦਾ ਹੁੰਦੀ ਹੈ ਗੁਰੂ ਦੇ ਦਰਸ਼ਨਾਂ ਦੀ, ਜਿਹੜੀ ਇੱਕ ਇੱਛਾ ਹੈ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰਨ ਦੀ। ਇਹ ਉਹੀ ਸਿੱਖਿਆ ਹੈ ਕਿ ਇਸ ਭਵ ਸਾਗਰ ਤੋਂ, ਇਸ ਸੰਸਾਰ ਸਾਗਰ ਤੋਂ ਪਾਰ ਹੋਣ ਦੀ। ਇਹ ਉਹੀ ਸਿੱਖਿਆ ਹੈ ਜਿਹੜੇ ਆਪਣੇ ਔਗਣਾਂ ਨੂੰ ਗੁਣਾਂ ਦੇ ਵਿੱਚ ਪਰਿਵਰਤਨ ਕਰਕੇ ਆਪਣੇ ਮਨ ਨੂੰ ਸੁਧਾਰਨ ਤੇ ਜੀਵਨ ਨੂੰ ਸਵਾਰਨ ਦਾ ਜਿਹੜਾ ਚਾਹ ਹੈ, ਇੱਕ ਪੈਦਾ ਹੋਇਆ ਕਿ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ। ਨਾਮਧਾਰੀ ਇਤਿਹਾਸ ਦੇ ਬਹੁਤ ਸਾਰੇ ਐਸੇ ਪਾਤਰਾਂ ਦਾ ਜ਼ਿਕਰ ਕੀਤਾ ਜਾ ਸਕਦਾ, ਪਰ ਮੈਂ ਇੱਕ ਐਸੇ ਕਰੈਕਟਰ ਦਾ ਜ਼ਿਕਰ ਕਰਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਸ ਦਿਨ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਅੰਮ੍ਰਿਤ ਛਕਣ ਵਾਲਾ ਸੀ ਲਾਭ ਸਿੰਘ ਰਾਗੀ, ਅੰਮ੍ਰਿਤਸਰ ਦੇ ਰਹਿਣ ਵਾਲਾ। ਲਾਭ ਸਿੰਘ ਰਾਗੀ ਹਰ ਰੋਜ਼ ਕੀਰਤਨ ਕਰਦਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ, ਪਰ ਹਿਰਦੇ ਦੇ ਵਿੱਚ ਇੱਕ ਤਾਂਘ ਲੱਗੀ ਹੈ, ਇੱਕ ਇੱਛਾ, ਇੱਕ ਇਸ ਤਰ੍ਹਾਂ ਦੀ ਮਨ ਦੀ ਵੇਦਨਾ, ਇਸ ਤਰ੍ਹਾਂ ਦੀ ਹਾਲਤ ਜ਼ਰੂਰ ਹੈ। ਮਨ ਦੇ ਵਿੱਚ ਸ਼ਾਂਤੀ ਨਹੀਂ, ਮਨ ਦੇ ਵਿੱਚ ਟਿਕਾ ਨਹੀਂ। ਗੁਰਬਾਣੀ ਪੜ੍ਹਦਾ ਹਰ ਰੋਜ਼, ਕੀਰਤਨ ਕਰਕੇ ਸੰਗਤ ਨੂੰ ਸੁਣਾਉਂਦਾ, ਪਰ ਮਨ ਟਿਕਾ ਦੇ ਵਿੱਚ ਨਹੀਂ। ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਉਹਨੂੰ ਕੀਰਤਨ ਕਰਕੇ, ਹਰ ਰੋਜ਼ ਦੀ ਤਰ੍ਹਾਂ ਜਦੋਂ ਰਾਤ ਇੱਕ ਦਿਨ ਸੁੱਤਾ ਤੇ ਸੁੱਤੇ ਦੇ ਸੁਪਨੇ ਦੇ ਵਿੱਚ ਸਤਿਗੁਰੂ ਰਾਮ ਸਿੰਘ ਦਰਸ਼ਨ ਦਿੱਤਾ, ਆਪਣਾ ਥਾਂ ਟਿਕਾਣਾ ਭੈਣੀ ਸਾਹਿਬ ਦਾ ਦੱਸ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਲੋਪ ਹੋਏ। ਦਿਨ ਚੜਿਆ, ਉਸ ਦੱਸੇ ਹੋਏ ਥਾਂ ਟਿਕਾਣੇ ਭੈਣੀ ਦੇ ਰਸਤੇ ਪਿਆ ਤੇ ਸ੍ਰੀ ਭੈਣੀ ਸਾਹਿਬ ਪਹੁੰਚਿਆ, ਤੇ ਇੱਕੋ ਇੱਕ ਮਨ ਦੇ ਵਿੱਚ ਇੱਛਾ ਸੀ, ਇੱਕ ਚਾਹ ਸੀ ਕਿ ਕਿਉਂ ਮਿਲੀਆ ਹਰ ਜਾਏ, ਮੈਂ ਕਿਵੇਂ ਨਾ ਕਿਵੇਂ ਹਰੀ ਨੂੰ ਜਾ ਕੇ ਮਿਲ ਪਵਾਂ। ਮੈਂ ਪਰਮੇਸ਼ਰ ਨੂੰ ਜਾ ਕੇ ਮਿਲਾਂ, ਇੱਕ ਇੱਛਾ ਲੈ ਕੇ ਪ੍ਰੇਮ ਦੇ ਉਮੜਿਆ ਉਛਾਲਾ ਮਾਰਿਆ ਜਦੋਂ, ਤੇ ਉਸ ਉਛਾਲ ਦਾ ਜਿਹੜਾ ਰੇੜਿਆ ਉਹ ਇਸ ਥਾਂ ਤੇ ਪਹੁੰਚਿਆ। ਮੈਂ ਗੱਲ ਛੇਤੀ ਮੁਕਾਵਾਂਗਾ। ਇੱਥੋਂ ਭੈਣੀ ਸਾਹਿਬੋਂ ਜਿਹੜੀ ਸੀ ਉਹ ਬਾਬਾ ਸੁੱਧ ਸਿੰਘ ਨੇ ਇਹ ਗੱਲ ਕਹਿ ਦਿੱਤੀ ਕਿ ਜੇ ਤੂੰ ਨਾਮ ਦੀ ਦਾਤ ਲੈਣ ਵਾਸਤੇ ਆਇਆ ਹੈ, ਆਪਣਾ ਭਲਾ ਚਾਹੁੰਦਾ, ਤੇ ਉਹ ਤੇ ਸਾਰੀ ਵਸਤ ਹਜ਼ਰੋਂ ਸਾਹਿਬ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਹੈ, ਉੱਥੋਂ ਜਾ ਕੇ ਉਹ ਪ੍ਰਾਪਤੀ ਕਰ। ਤੇ ਉਹਦਾ ਜਿਹੜਾ ਸੀ ਉੱਤਰ ਸੁਣ ਕੇ, ਅੱਖਾਂ ਤੋਂ ਦਿਸਦਾ ਨਹੀਂ, ਇੱਕ ਗੱਲ ਦਾ ਧਿਆਨ ਰੱਖਣਾ, ਅੱਖਾਂ ਤੋਂ ਦਿਸਦਾ ਨਹੀਂ, ਅੰਨਾ ਹੈ ਸੁਜਾਗਾ ਜਿਹੜਾ ਹੈ, ਅੱਖੋਂ ਅੰਨਾ, ਤੇ ਉਸ ਲੰਬੇ ਬਿਖੜੇ ਪੈਂਡੇ ਨੂੰ ਤੈਅ ਕਰਕੇ ਆਇਆ, ਤੇ ਉਸੇ ਤਰ੍ਹਾਂ ਉਹ ਵਾਪਸ ਜਿਹੜਾ ਸੀ ਇਹ ਸੂਰਮਾ ਸਿੰਘ ਇਹ ਉਹ ਹਜ਼ਰੋਂ ਸਾਹਿਬ ਦੀ ਧਰਤੀ ਤੇ ਪਹੁੰਚਿਆ। ਬੜਾ ਲੰਮਾ ਤੇ ਬੜਾ ਦੂਰ ਦਾ ਸਫ਼ਰ ਸੀ, ਪਰ ਇੱਕ ਹਿਰਦੇ ਦੇ ਵਿੱਚ ਚਾਅ ਇੱਕ ਇੱਛਾ ਸੀ। ਹਜ਼ਰੋਂ ਗਏ ਨੂੰ ਉੱਥੋਂ ਜਿਹੜਾ ਸੀ ਬਾਬੇ ਧਨੀ ਰਾਮ ਹੋਰਾਂ ਨੇ ਇਹ ਕਹਿ ਕੇ ਮੋੜ ਦਿੱਤਾ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਤੇ ਹੋਏ ਕਿ ਉਹ ਤੇ ਸਾਰੀ ਵਸਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੈ ਗਏ ਨੇ ਇੱਥੋਂ। ਜੇ ਨਾਮ ਦੀ ਦਾਤ ਲੈਣੀ ਹੈ, ਜੀਵਨ ਨੂੰ ਸਵਾਰਨਾ ਹੈ, ਜੇ ਹਰੀ ਨੂੰ ਮਿਲਣਾ ਚਾਹੁੰਦਾ ਤੂੰ ਸੱਚਮੁੱਚ, ਤੇ ਉਹ ਭੈਣੀ ਸਾਹਿਬ ਹੀ ਜਾਣਾ ਪਵੇਗਾ। ਅੱਖੋਂ ਦਿਸਦਾ ਨੀ, ਪਤਾ ਨੀ ਕਿਵੇਂ ਆਸਰੇ ਲੱਭਦਾ ਭਾਲਦਾ, ਕਈਆਂ ਮਹੀਨਿਆਂ ਦੇ ਵਿੱਚ ਉੱਥੇ ਪਹੁੰਚਿਆ ਹੋਣਾ, ਉੱਥੋਂ ਉਨੀ ਪੈਰੀ ਵਾਪਸ ਆ ਕੇ ਸ੍ਰੀ ਭੈਣੀ ਸਾਹਿਬ ਸਤਿਗੁਰਾਂ ਦੇ ਚਰਨਾਂ ਤੇ ਡਿੱਗਾ। ਮੈਂ ਇਸ਼ਾਰਾ ਸਿਰਫ ਇੱਧਰ ਦਵਾਉਣਾ ਕਿ ਇੱਕ ਜਿਹੜੀ ਹੈ ਉਹ ਪ੍ਰੇਮ ਦੇ ਉਛਾਲੇ ਦੇ ਵਿੱਚ ਉੱਠੀ ਹੋਈ ਰੂਹ, ਇੱਕ ਦਰਸ਼ਨਾਂ ਦੀ ਤੜਪ, ਇੱਕ ਕੁਛ ਲੈਣ ਦੀ ਤੇ ਹਰੀ ਨੂੰ ਮਿਲਦੀ ਚਾਹ ਹੈ ਜਿਹੜੀ, ਉਹ ਇਸ ਤਰ੍ਹਾਂ ਦਾ ਮਨੁੱਖ ਤੋਂ ਕਾਰਜ ਕਰਵਾਉਂਦੀ ਹੈ। ਕਿਉਂਕਿ ਮਨ ਤਨ ਪਿਆਸ ਦਰਸ਼ਨ ਘਣੀ ਕਿਉਂ ਮਿਲੀ ਆ ਹਰ ਜਾਏ, ਇਹ ਹਿਰਦੇ ਦੇ ਵਿੱਚ ਪਿਆਸ ਸੀ ਕਿ ਕਿਵੇਂ ਪਰਮੇਸ਼ਰ ਨੂੰ ਜਾ ਕੇ ਮਿਲ ਲਵਾਂ। ਇੱਕ ਦਰਸ਼ਨਾਂ ਦੀ ਖਿੱਚ ਸੀ, ਇੱਕ ਤਾਂਘ ਸੀ ਮਨ ਦੇ ਵਿੱਚ, ਪ੍ਰਬਲ ਇੱਛਾ ਸੀ ਗੁਰੂ ਦਰਸ਼ਨ ਪਾਉਣ ਦੀ। ਇੱਕ ਦਿਨ ਘਰ ਦੇ ਵਿੱਚ ਬੈਠੀ ਹੋਈ ਰਾਧਾ ਦੇ ਕੰਨਾਂ ਦੇ ਵਿੱਚ ਜਦੋਂ ਕ੍ਰਿਸ਼ਨ ਦੀ ਬੰਸਰੀ ਦੀ ਆਵਾਜ਼ ਸੁਣੀ, ਤੇ ਰਾਧਾ ਜਿਹੜੀ ਹਰ ਰੋਜ਼ ਕ੍ਰਿਸ਼ਨ ਦੀ ਬੰਸਰੀ ਸੁਣਨ ਵਾਸਤੇ ਬਾਗ ਦੇ ਵਿੱਚ ਚਲੀ ਜਾਂਦੀ ਸੀ, ਅੱਜ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਘਰੋਂ ਰਵਾਂ ਰਵੀ ਉੱਠ ਕੇ ਜਦੋਂ ਜਾਣ ਲੱਗੀ, ਤੇ ਤੁਰਦੀ ਹੋਈ ਜਿਹੜੀ ਰਾਧਾ ਸੀ ਉਹਦੀ ਬਾਂਹ ਉਹਦੀ ਮਾਂ ਨੇ ਫੜ ਲਈ। ਕਹਿਣ ਲੱਗੀ, ਧੀਏ ਕਿੱਧਰ ਚੱਲੀ ਹੈ? ਮੈਂ ਕ੍ਰਿਸ਼ਨ ਦੀ ਬੰਸਰੀ ਸੁਣਨ ਵਾਸਤੇ ਚੱਲੀ ਹਾਂ, ਮੈਂ ਕ੍ਰਿਸ਼ਨ ਦੇ ਦਰਸ਼ਨ ਕਰਨ ਵਾਸਤੇ ਚੱਲੀ ਹਾਂ। ਤੇ ਰਾਧਾ ਦੀ ਮਾਂ ਨੇ ਵਰਜਿਆ, ਰਾਧਾ ਦੀ ਮਾਂ ਨੇ ਰੋਕਿਆ, ਕਹਿਣ ਲੱਗੀ, ਧੀਏ ਤੂੰ ਨਾ ਜਾ, ਪਿੰਡ ਦੇ ਵਿੱਚ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਹੁਣ ਤੂੰ ਬਾਲ ਜਿਹੜਾ ਹੈ ਬਾਲ ਬੁੱਧ ਹੈ ਜਿਹੜੀ ਤੇਰੀ ਉਹਨੂੰ ਤਿਆਗ ਦੇ, ਹੁਣ ਤੂੰ ਜਵਾਨ ਹੋ ਗਈ ਹੈ। ਬੜੀਆਂ ਗੱਲਾਂ ਸਮਝਾਈਆਂ, ਬੜਾ ਸਮਝਾਉਣ ਦਾ ਯਤਨ ਕੀਤਾ, ਤੇ ਰਾਧਾ ਦੇ ਅੰਦਰ ਇੱਕ ਇੱਛਾ ਸੀ, ਮਨ ਤਨ ਅੰਤਰ ਪਿਆਸ ਦਰਸ਼ਨ ਘਣੀ, ਮਨ ਤਨ ਪਿਆਸ ਦਰਸ਼ਨ ਘਣੀ ਕਿਉਂ ਮਿਲੀ ਹੈ ਹਰ ਕੋਈ ਆਣ ਮਿਲਾਵੈ ਮਾਏ। ਇੱਕ ਮਨ ਦੇ ਵਿੱਚ ਇੱਛਾ ਸੀ, ਇੱਕ ਤਾਂਘ ਸੀ ਕਿ ਕਿਸੇ ਤਰ੍ਹਾਂ ਮੈਂ ਜਾ ਕੇ ਦਰਸ਼ਨ ਕਰ ਲਵਾਂ, ਤੇ ਜਦੋਂ ਮਾਂ ਨੇ ਰੋਕਿਆ ਵਰਜਿਆ ਕਿ ਨਹੀਂ ਜਾਣਾ, ਤੇ ਉਸ ਵੇਲੇ ਰਾਧਾ ਦੇ ਸ਼ਬਦ ਗਿਆਨੀ ਮਾਨ ਸਿੰਘ ਹੋਰੀ ਬਹੁਤ ਆਮ ਕਰਕੇ ਆਪਣੀ ਕਥਾ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕਰਿਆ ਕਰਦੇ। ਰਾਧਾ ਦੇ ਸ਼ਬਦ ਸਨ, ਕਹਿੰਦੇ, ਤੌਕ ਪਹਿਨਾਵੋ ਪਾਏ ਬੇੜੀ ਲੈ ਪਹਿਰਾਵੋ, ਗਾੜੇ ਬੰਧਨ ਬੰਧਾਵੋ ਔ ਖਿੰਚਾਵੋ ਕਾਚੀ ਖਾਲਸੋ। ਕਹਿੰਦੀ, ਮੇਰੇ ਪੈਰਾਂ ਦੇ ਵਿੱਚ ਬੇੜੀਆਂ ਮਾਰਦੇ ਮੇਰੀ ਮਾਏ, ਮੇਰੀ ਜਿਹੜੀ ਹੈ ਖਲ ਉਹ ਜੰਬੂਰਾਂ ਦੇ ਨਾਲ ਕੱਚੀ ਖਲ ਪੁੱਟ ਦਿੱਤੀ ਜਾਵੇ ਤੇ ਮੈਂ ਉਹ ਕਸ਼ਟ ਸਹਾਰਨ ਵਾਸਤੇ ਤਿਆਰ ਹਾਂ, ਤੇ ਵਿਛਲੇ ਪਿਲਾਵੋ ਤਾਂ ਪੈ ਮੂਠ ਵੀ ਚਲਾਵੋ। ਕਹਿੰਦੀ, ਮੈਨੂੰ ਜ਼ਹਿਰ ਦਾ ਪਿਆਲਾ ਭਰ ਕੇ ਕੋਈ ਦੇ ਦੇਵੇ ਤੇ ਮੈਂ ਉਹ ਜ਼ਹਿਰ ਪੀ ਲਵਾਂਗੀ, ਕੋਈ ਸਿਆਣਾ ਕੋਈ ਜਾਦੂ ਟੂਣੇ ਵਾਲਾ ਕੋਈ ਮੰਤਰ ਪੜ ਕੇ ਤੇ ਮੇਰੇ ਉੱਤੇ ਮੁੱਠ ਚਲਾ ਦੇਵੇ, ਮੈਂ ਉਹਦੇ ਕਸ਼ਟ ਨੂੰ ਸਹਾਰ ਲਵਾਂਗੀ। ਤੇ ਮੰਜ ਧਾਰਮੋ ਬਹਾਵੋ ਬਾਂਧ ਪਾਥਰ ਕਮਾਲ ਸੋ, ਮੇਰੇ ਸਰੀਰ ਦੇ ਨਾਲ ਵੱਡੇ ਪੱਥਰਾਂ ਨੂੰ ਬੰਨ ਕੇ ਮੈਨੂੰ ਮੰਜ ਧਾਰ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਵੇ ਤੇ ਮੈਂ ਡੁੱਬ ਕੇ ਮਰਨ ਵਾਸਤੇ ਤਿਆਰ ਹਾਂ। ਕਹਿੰਦੀ, ਬਿਛੂ ਲੈ ਵਿਛਾਵੋ ਤਾਪੈ ਮੋਹੇ ਲੈ ਸਲਾਵੋ। ਕਹਿੰਦੇ, ਬਿਛੂਆਂ ਦੀ ਸੇਜਾ ਹੈ ਜਿਹੜੀ ਉਹ ਤਿਆਰ ਕਰ ਦਿੱਤੀ ਜਾਵੇ ਉਸ ਮੰਜੇ ਦੇ ਉੱਤੇ, ਉਸ ਪਲੰਘ ਦੇ ਉੱਤੇ ਬਿਛੂ ਹੀ ਬਿਛੂ ਕੁਰਬਲ ਕੁਰਬਲ ਕਰਦੇ ਹੋਣ ਤੇ ਮੈਂ ਉਸ ਪਲੰਘ ਤੇ ਸੌਣ ਵਾਸਤੇ ਤਿਆਰ ਹਾਂ, ਕਿਉਂਕਿ ਇੱਕ ਬਿਛੂ ਦੇ ਡੰਗਣ ਦਾ ਅਸਹਿ ਦਰਦ ਮੰਨਿਆ ਜਾਂਦਾ, ਬਹੁਤ ਪੀੜ ਹੁੰਦੀ ਹੈ। ਕਹਿੰਦੀ, ਮੈਂ ਉਹਨਾਂ ਦੇ ਅਸਹਿ ਦਰਦ ਨੂੰ ਪ੍ਰਵਾਨ ਕਰਦੀ ਹਾਂ, ਪੁਣਾ ਆਗ ਪੀ ਲਗਾਵੋ ਬੰਦ ਕਾਪੜ ਦੁਸ਼ਾਲ ਸੋ। ਕਹਿੰਦੀ ਮੇਰੇ ਦੁਆਲੇ ਅੰਬਾਰ ਹੈ ਜਿਹੜਾ ਉਹ ਕੱਪੜੇ ਦਾ ਲਾ ਕੇ ਮੈਨੂੰ ਕੱਪੜੇ ਦੇ ਵਿੱਚ ਬਹੁਤ ਕੱਪੜੇ ਦੇ ਵਿੱਚ ਲਪੇਟ ਕੇ ਉਸ ਕੱਪੜੇ ਨੂੰ ਅੱਗ ਲਾ ਕੇ ਸਾੜ ਦਿਓ, ਮੈਂ ਉਹ ਸੜਨ ਵਾਸਤੇ ਤਿਆਰ ਹਾਂ, ਇਹਨਾਂ ਦੁੱਖਾਂ ਨੂੰ ਸਹਾਰਨ ਵਾਸਤੇ ਤਿਆਰ ਹਾਂ। ਕਹਿੰਦੀ ਗਿਰ ਸੇ ਗਿਰਾਵੋ ਮੈਨੂੰ ਪਹਾੜ ਦੀ ਚੋਟੀ ਤੋਂ ਸੁੱਟ ਕੇ ਮਾਰ ਦਿਓ, ਮੈਂ ਮਰ ਜਾਵਾਂਗੀ। ਕਾਲੇ ਨਾਗ ਸੋ ਡੰਸਾਵੋ, ਕਹਿੰਦੀ ਕਾਲੇ ਨਾਗ ਤੋਂ ਡੰਸਾ ਦੇ, ਮੈਂ ਉਹਦੇ ਤੋਂ ਡੰਗ ਖਾ ਕੇ ਮਰ ਜਾਵਾਂਗੀ, ਪਰ ਮੈਨੂੰ ਇਹ ਗੱਲ ਨਾ ਆਖ ਤੂੰ ਕ੍ਰਿਸ਼ਨ ਨੂੰ ਨੀ ਮਿਲਣ ਜਾਣਾ। ਹਾ ਹਾ ਪ੍ਰੀਤ ਨਾ ਛਡਾਵੋ ਗਿਰਧਾਰੀ ਨੰਦ ਲਾਲ ਸੋ, ਮੈਂ ਗਿਰਧਾਰੀ ਨੰਦ ਲਾਲ ਨਾਲੋਂ ਮੈਂ ਕ੍ਰਿਸ਼ਨ ਭਗਵਾਨ ਨਾਲੋਂ ਆਪਣੀ ਪ੍ਰੀਤੀ ਛੱਡ ਨਹੀਂ ਸਕਦੀ। ਜੋ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਉਹ ਸਿੱਖ ਗੁਰ ਬਿਨ ਮਰ ਜਾਈ। ਕਹਿੰਦਾ ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਕਿ ਕਿੰਨਾ ਵੀ ਔਖਾ ਰਸਤਾ ਹੋਵੇ ਦਰਸ਼ਨ ਕਰਨ ਵਾਲੇ ਉੱਥੇ ਪਹੁੰਚ ਜਾਂਦੇ ਨੇ, ਦਰਸ਼ਨ ਕਰਨ ਵਾਲੇ ਉੱਥੋਂ ਤੱਕ ਪਹੁੰਚ ਬਣਾ ਲੈਂਦੇ ਨੇ। ਲੱਗੀ ਕਵੀ ਜੀਵਨ ਸਿੰਘ ਜੀ ਇੱਕ ਬੜੀ ਸੋਹਣੀ ਕਵਿਤਾ, ਉਹ ਕਹਿੰਦਾ ਲੱਗੀ ਸੁਰਗ ਨੂੰ ਪੌੜੀ ਜਿਸ ਦਾ ਪ੍ਰੇਮ ਹੀ ਪਹਿਲਾ ਡੰਡਾ ਏ, ਦੋ ਪਾਸੀ ਤੜਫਾਟ ਪਾਉਣ ਨੂੰ ਇਹ ਦੋ ਧਾਰਾ ਖੰਡਾ ਏ, ਇਹ ਚੱਕੀ ਜਿਸ ਵਿੱਚ ਦੁਨੀਆਂ ਦੀ ਤਕਲੀਫ ਵੱਡੀ ਆ ਪਿਸਦੀ ਏ, ਪਰਦੇਸੀ ਬੈਠੀ ਸੂਰਤ ਵੀ ਇਸ ਸ਼ੀਸ਼ੇ ਵਿੱਚ ਦੀ ਦਿਸਦੀ ਏ। ਇਹ ਪ੍ਰੇਮ ਦਾ ਰਸਤਾ, ਇਹ ਕੰਡਾ ਪ੍ਰੇਮ ਦਾ, ਲੱਗੀ ਸੁਰਗ ਨੂੰ ਪੌੜੀ ਜਿਸ ਦਾ ਪ੍ਰੇਮ ਹੀ ਪਹਿਲਾ ਡੰਡਾ ਏ, ਦੋ ਪਾਸੀ ਤੜਫਾਟ ਪਾਉਣ ਨੂੰ ਇਹ ਦੋ ਧਾਰਾ ਖੰਡਾ ਏ, ਇਹ ਚੱਕੀ ਜਿਸ ਵਿੱਚ ਦੁਨੀਆਂ ਦੀ ਤਕਲੀਫ ਵੱਡੀ ਆ ਪਿਸਦੀ ਏ, ਪਰਦੇਸੀ ਬੈਠੀ ਸੂਰਤ ਵੀ ਇਸ ਸ਼ੀਸ਼ੇ ਵਿੱਚ ਦੀ ਦਿਸਦੀ ਏ, ਇਹ ਕੰਡਾ ਦਿਲਾਂ ਦੇ ਤੋਲਣ ਦਾ ਜਿਸ ਵਿੱਚ ਮਨ ਹਾੜੇ ਜਾਂਦੇ ਨੇ, ਕਈ ਪੁੱਠੀ ਖੱਲ ਲੁਹਾ ਲੈਂਦੇ, ਕਈ ਸੂਲੀ ਚਾੜੇ ਜਾਂਦੇ ਨੇ, ਉਹ ਠਿੱਲ ਪੈਂਦੇ ਕੱਚਿਆਂ ਘੜਿਆਂ ਤੇ, ਪਾਂਦੀ ਜੋ ਇਹਨਾਂ ਰਾਹਾਂ ਦੇ ਉਹ ਸ਼ਾਹਾਂ ਵੀ ਬਰਦੇ ਬਣ ਜਾਂਦੇ, ਕੰਮ ਕਰਦੇ ਬਿਨ ਤਨਖਾਹਾਂ ਦੇ, ਅਕਲਾਂ ਨੂੰ ਡੱਕੇ ਪਾ ਦਿੰਦੇ, ਕਿਆਮਤ ਨੂੰ ਕਦਮੀ ਸੁੱਟ ਲੈਂਦੇ, ਉਹ ਪਰਬਤ ਨੂੰ ਚੀਰ ਵਿਖਾਉਂਦੇ ਨੇ, ਫੋਰੇ ਵਿੱਚ ਨਹਿਰਾਂ ਪੁੱਟ ਲੈਂਦੇ, ਉਹ ਗਲੀ ਯਾਰਦੀ ਜਾਂਦੇ ਨੇ, ਉਹ ਹੱਥ ਕਾਸਾ ਫੜ ਕੇ ਖੋਪਰ ਦਾ ਤੇ ਗਲੀ ਯਾਰਦੀ ਜਾਂਦੇ ਨੇ, ਦਰਸ਼ਨ ਦੀ ਭਿੱਛਿਆ ਲੈਂਦੇ ਨੇ, ਬੂਹੇ ਤੇ ਅਲਖ ਜਗਾਉਂਦੇ ਨੇ, ਇੱਕ ਬੰਦ ਬੰਦ ਕਟਵਾ ਲੈਂਦੇ, ਨਾ ਸੀ ਕਰਦੇ ਨਾ ਸੰਗਦੇ ਨੇ, ਆਰੇ ਚਲਵਾ ਕੇ ਸੀਸ ਉੱਤੇ ਮਨ ਨਾਮ ਮਜੀਠੀ ਰੰਗਦੇ ਨੇ। ਉਹ ਕਹਿੰਦਾ ਗੁਰ ਕੇ ਜੋ ਮਿੱਤਰ ਪਿਆਰੇ ਨੇ ਲੰਘ ਜਾਂਦੇ ਸਾਗਰ ਖਾਰੇ ਨੂੰ, ਝੱਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ ਤੇ ਗੁਰ ਸਿੱਖ ਲੰਘ ਗੁਰ ਪਹਿ ਜਾਈ। ਕਹਿੰਦਾ ਗੁਰ ਕੇ ਜੋ ਮਿੱਤਰ ਪਿਆਰੇ ਨੇ ਲੰਘ ਜਾਂਦੇ ਸਾਗਰ ਖਾਰੇ ਨੂੰ, ਨਾਗਾਂ ਦੀਆਂ ਵਾੜਾਂ ਟੱਪ ਜਾਂਦੇ ਤੇ ਮਿਲਦੇ ਜਾ ਪਿਆਰੇ ਨੂੰ, ਇੱਕ ਹੋਵੇ ਦਿਲ ਨੂੰ ਤਾਂਘ ਲੱਗੀ ਦੂਜਾ ਨਾ ਟਿਕ ਕੇ ਬਹਿੰਦਾ ਏ, ਉਹ ਸਹਿ ਕੋਹਾਂ ਤੇ ਬੈਠਾ ਵੀ ਮਨ ਕਾਲਾ ਕਾਲਾ ਪੈਂਦਾ ਏ। ਹਾਲਤ ਇਸ ਤਰ੍ਹਾਂ ਦੀ ਉਸ ਪ੍ਰੇਮੀ ਦੀ ਜਿਹਦਾ ਵਿਛੋੜਾ ਹੈ, ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤੇ ਉਹ ਸਿੱਖ ਗੁਰ ਬਿਨ ਮਰ ਜਾਈ। ਇਸ ਬਿਹਬਲਤਾ ਦੇ ਵਿੱਚੋਂ ਉੱਠੇ ਸ਼ਬਦ ਸਨ ਰਾਧਾ ਦੇ, ਕਹਿੰਦੀ ਹਾ ਹਾ ਪ੍ਰੀਤ ਨਾ ਛਡਾਵੋ ਗਿਰਧਾਰੀ ਨੰਦ ਲਾਲ। ਤੇ ਜਦੋਂ ਮੈਂ ਕੂਕਾ ਸਾਹਿਤ ਨੂੰ ਪੜ੍ਹਦਾ, ਨਾਮ ਧਾਰੀ ਕਵਿਤਾ ਨੂੰ ਪੜ੍ਹਦਾ ਜਾਂ ਇਸ ਇਤਿਹਾਸ ਨੂੰ ਪੜ੍ਹਦਾ ਤੇ ਇਹ ਸਾਰੇ ਦਾ ਸਾਰਾ ਭਰਿਆ ਹੀ ਇਸ ਗੱਲ ਦਾ ਪਿਆ ਹੈ, ਇਸ ਦੇ ਵਿੱਚ ਵਿਛੋੜਾ ਹੈ, ਇਸ ਦੇ ਵਿੱਚ ਉਹ ਬਿਹਬਲਤਾ ਹੈ ਜਿਹੜੀ ਮੁਰਸ਼ਦ ਪ੍ਰੇਮ ਦੇ ਵਿੱਚ ਬਾਬਾ ਬੁੱਲੇ ਸ਼ਾਹ ਲਿਖਦਾ ਪਿਆ। ਮੈਂ ਕਈ ਵਾਰੀ ਸੋਚਦਾ, ਬਹੁਤ ਸਾਰੀਆਂ ਸਮਾਨਤਾਵਾਂ ਨਜ਼ਰ ਆਉਂਦੀਆਂ ਨਾਮਧਾਰੀ ਇਸ ਕਾਵਿ ਦੇ ਵਿੱਚ ਅਤੇ ਸੂਫੀ ਕਾਵਿ ਦੇ ਵਿੱਚ। ਸੂਫੀ ਵੀ ਮੁਰਸ਼ਦ ਨੂੰ ਪ੍ਰੇਮ ਕਰਦੇ ਤੇ ਮੁਰਸ਼ਦ ਤੋਂ ਕੁਰਬਾਨ ਹੋਣ ਦੀ ਉਹਨਾਂ ਦੀ ਸਿੱਖਿਆ ਹੈ, ਆਪਣਾ ਆਪ ਸਮਰਪਣ ਤੇ ਤਿਆਗ ਦੀ ਭਾਵਨਾ ਹੈ। ਤੇ ਜਦੋਂ ਸਿੱਖੀ ਦੇ ਇਹਨਾਂ ਸਿਧਾਂਤਾਂ ਨੂੰ ਵੇਖੀ ਵਾਚੀ ਪੜ੍ਹੀਦਾ ਤੇ ਉਸ ਬਿਲਕੁਲ ਉਸੇ ਤਰ੍ਹਾਂ ਦਾ ਸਾਰਾ ਕੁਛ, ਕਿਉਂਕਿ ਇੱਕੋ ਮਾਹੌਲ ਦੇ ਵਿੱਚੋਂ ਇੱਕੋ ਸਮੇਂ ਦੇ ਵਿੱਚੋਂ ਇਹ ਸਾਰਾ ਕੁਛ ਪੈਦਾ ਹੋਇਆ। ਤਰਨ ਸਿੰਘ ਵਹਿਮੀ ਹੋਰਾਂ ਦੀ ਬੜੀ ਸੋਹਣੀ ਕਵਿਤਾ, ਉਹ ਕਹਿੰਦਾ ਲੋਕ ਕਰੇ ਹਾਸੀ ਨਾ ਉਦਾਸੀ ਵੀ ਖਲਾਸੀ ਕਰੇ, ਪ੍ਰੀਤਮ ਵਿਦੇਸ਼ ਵਾਸੀ ਖਾਸੀ ਦੇਰ ਲਾਈਏ, ਤੇ ਆਸੀ ਇਸ ਦਾਸੀ ਨੂੰ 84 ਯੁਗ ਬੀਤ ਚੁੱਕੇ, ਪ੍ਰੀਤਮ ਵਿਦੇਸ਼ ਵਾਸੀ ਖਾਸੀ ਦੇਰ ਲਾਈਏ, ਹੋਵੇ ਮੇਰਾ ਹੇਤੀ ਉਹਦਾ ਭੇਤੀ ਏਤੀ ਪਿਆ ਸੇਤੀ ਕਹੇ ਆਵੋ ਛੇਤੀ ਸਿੱਖੀ ਖੇਤੀ ਮੁਰਝਾਈਏ ਲਿਖ ਲਿਆ ਵਹਿਮੀ ਨਾਮਾ ਉਹ ਨੀਮਾ ਤੇ ਹਕੀਮਾ ਨੀਮਾ ਤੇਰੇ ਪਾਸ ਪ੍ਰੀਤਮਾ ਯਤੀਮਾ ਦੀ ਦਵਾਈ ਏ। ਕਵਿਤਾ ਦੇ ਵਿੱਚ ਉਹਨਾਂ ਦੀ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਸ ਗੱਲ ਕਿਉਂਕਿ ਕਵਿਤਾ ਨੂੰ ਪੜ੍ਹਿਆ ਕਿਸੇ ਰਚਨਾ ਨੂੰ ਪੜ੍ਹਿਆ ਕਵੀ ਦੇ ਅੰਦਰ ਦੀ ਮਨ ਦੀ ਬਿਹਬਲਤਾ ਉਜਾਗਰ ਹੋ ਜਾਂਦੀ ਹੈ ਉਹ ਆਪ ਉਸ ਮਾਹੌਲ ਦੇ ਵਿੱਚ ਕਿਉਂਕਿ ਆਲਾ ਦੁਆਲਾ ਮਾਹੌਲ ਅਹਿਸਾਸ ਉਹ ਸਾਰਾ ਕੁਛ ਰਲ ਕੇ ਕਵਿਤਾ ਦਾ ਰੂਪ ਬਣਦਾ ਹੈ ਤੇ ਉਹਨਾਂ ਦੇ ਅੰਦਰ ਕਿੰਨਾ ਕੁ ਜ਼ਿਆਦਾ ਵਿਛੋੜੇ ਦੀ ਉਹ ਤੜਪ ਸੀ ਕਿੰਨੀ ਕੁ ਜ਼ਿਆਦਾ ਦਰਸ਼ਨਾਂ ਦੀ ਖਿੱਚ ਸੀ ਜਿਹੜੇ ਹਰ ਰੋਜ਼ ਇਹੋ ਅਰਦਾਸਾਂ ਕਰਦੇ ਫਿਰਦੇ ਸਨ ਕਿ ਚੀਨੀ ਤੇ ਚੜ੍ਹ ਕੇ ਪ੍ਰੀਤਮ ਜੀ ਇੱਕ ਵਾਰ ਤਾਂ ਇੱਥੇ ਆ ਜਾਵੋ ਸੜਦੇ ਹਾਂ ਬਿਰਹੋਂ ਅਗਨੀ ਵਿੱਚ ਪਾ ਦਰਸ਼ਨ ਨੀਰ ਬੁਝਾ ਜਾਵੋ ਨਿੱਤ ਉੱਠ ਕੇ ਸਾਂਝ ਸਵੇਰੇ ਹੀ ਆਸਾਂ ਦੀ ਚੱਕੀ ਝੋਨੇ ਆ ਕਿਰਪਾ ਕਰ ਚੀਨੀ ਵਾਲੇ ਜੀ ਦਾਸਾਂ ਦੀ ਆਸ ਪੁਜਾ ਜਾਵੋ। ਉਹਨਾਂ ਦੇ ਅੰਦਰ ਕਿੰਨੀ ਕੁ ਤੜਪ ਸੀ ਉਹ ਵਿਯੋਗ ਉਸ ਵਿਛੋੜੇ ਨੂੰ ਬਹੁਤ ਜ਼ਿਆਦਾ ਲੰਬੇ ਵਿਸਥਾਰ ਦੇ ਵਿੱਚ ਗੱਲ ਹੋ ਜਾਵੇਗੀ ਜੇ ਮੈਂ ਕਰਦਾ ਰਵਾਂ ਤੇ ਉਸ ਵਿਛੋੜੇ ਨੂੰ ਉਹ ਕਾਵਿ ਬਹੁਤ ਲੰਮਾ ਜਦੋਂ ਅਸੀਂ ਪੜ੍ਹਦੇ ਹਾਂ ਪੁਰਾਣੇ ਸਤਿਯੁਗ ਦੇ ਪਰਚੇ ਪੜ੍ਹ ਲਓ ਪੁਰਾਣੀਆਂ ਛਪੀਆਂ ਕਿਤਾਬਾਂ ਪੜ੍ਹ ਲਓ ਉਸ ਦੇ ਵਿੱਚ ਉਹ ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਦੀ ਤਾਂਘ ਉਹ ਇੱਛਾ ਹੈ ਕਿ ਉਹਨਾਂ ਲੋਕਾਂ ਦਾ ਵਰਣਨ ਹੈ ਹੱਥ ਕਾਸਾ ਲੈ ਕੇ ਖੋਪਰ ਦਾ ਤੇ ਗਲੀ ਯਾਰ ਦੀ ਜਾਂਦੇ ਨੇ ਉਹਨਾਂ ਲੋਕਾਂ ਦੀ ਕਹਾਣੀ ਹੈ। ਉਸਤਾਦ ਦਾਵਣ ਇੱਕ ਪੰਜਾਬੀ ਦਾ ਬਹੁਤ ਵੱਡਾ ਕਵੀ ਹੋਇਆ ਵੰਡ ਤੋਂ ਬਾਅਦ ਦਾ ਦੁੱਖ ਉਹਨੇ ਬੜਾ ਹੰਡਾਇਆ ਤੇ ਬਹੁਤ ਕਲਪਿਆ ਉਸ ਗੱਲ ਉੱਤੇ ਦੇਸ਼ ਦੀ ਹੋਈ ਵੰਡ ਸਿੱਖ ਇੱਧਰ ਆਏ ਮੁਸਲਮਾਨ ਉੱਧਰ ਗਏ ਵੱਢ ਟੁੱਕ ਹੋਈ ਉਸ ਸਾਰੇ ਮਾਹੌਲ ਦੇ ਵਿੱਚ ਪਲਿਆ ਵੱਡਾ ਹੋਇਆ ਬਹੁਤ ਸਿਆਣਾ ਉਹ ਉਸਤਾਦ ਦਾਮਨ ਪੰਜਾਬੀ ਦਾ ਕਵੀ ਉਰਦੂ ਫਾਰਸੀ ਬਹੁਤ ਚੰਗੀ ਜਾਣਦਾ ਅੰਗਰੇਜ਼ੀ ਦਾ ਚੰਗਾ ਪਾਠਕ ਮੁਸਲਮਾਨਾਂ ਦੇ ਘਰ ਦਾ ਜੰਮਪਲ ਪਰ ਸਾਰੀ ਉਮਰ ਲਿਖਿਆ ਪੰਜਾਬੀ ਦੇ ਵਿੱਚ ਉਹਨੇ ਇੰਨਾ ਉਹਦਾ ਮੋਹ ਪੰਜਾਬੀ ਦੇ ਨਾਲ ਇੱਕ ਸ਼ੇਅਰ ਤੋਂ ਤੁਸੀਂ ਸਮਝ ਸਕਦੇ ਹੋ ਉਸਤਾਦ ਦਾਮਨ ਦੇ ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਕਹਿੰਦਾ ਪੰਜਾਬੀ ਛੱਡਣੀ ਮੈਨੂੰ ਇਵੇਂ ਲੱਗਦੀ ਹੈ ਜਿਵੇਂ ਮੈਨੂੰ ਲੋਕ ਕਹਿੰਦੇ ਹੁਣ ਕਿ ਆਪਣੀ ਮਾਂ ਨਾਲ ਨਾਤਾ ਤੋੜ ਦੇ। ਉਸਤਾਦ ਦਾਮਨ ਨੇ ਹੀਰ ਲਿਖੀ ਬਹੁਤ ਸਾਰੇ ਕਿੱਸਾਕਾਰ ਹੋਏ ਜਿਨ੍ਹਾਂ ਨੇ ਹੀਰ ਦਾ ਕਿੱਸਾ ਲਿਖਿਆ ਹੀਰ ਦਾ ਕਿੱਸਾ ਉਹ ਸੀ ਜਿਸ ਤਰ੍ਹਾਂ ਮਕਬੂਲ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਸ਼ਾਹਕਾਰ ਰਚਨਾਵਾਂ ਸਾਡੀਆਂ ਬਣੀਆਂ ਮਹਾਭਾਰਤ ਰਮਾਇਣ ਜਿਵੇਂ ਉਹ ਮਸ਼ਹੂਰ ਹੋਏ ਇਸ ਤਰ੍ਹਾਂ ਪੰਜਾਬ ਦੇ ਲੋਕ ਸਾਹਿਤ ਦੀ ਇਹ ਲੋਕ ਨਾਇਕਾਂ ਦੀ ਇਹ ਕਥਾ ਮਸ਼ਹੂਰ ਹੋਈ ਤੇ ਉਹਦੇ ਵਿੱਚ ਵਿਯੋਗ ਦੇ ਉਸ ਵਿਛੋੜੇ ਨੂੰ ਕਿਵੇਂ ਵਰਣਨ ਕਰਦਾ ਗੱਲ ਮੈਂ ਵਿਛੋੜੇ ਦੀ ਕਰਨ ਲੱਗਾ। ਜਦੋਂ ਹੀਰ ਚੱਲੀ ਏ ਖੇੜੇ ਵਿਆਹ ਕੇ ਲੈ ਚੱਲੇ ਨੇ ਸੈਦਾ ਖੇੜਾ ਹੀਰ ਦੀ ਡੋਲੀ ਉੱਠਣ ਲੱਗੀ ਏ ਸਿਆਲਾਂ ਤੋਂ ਤੇ ਉਸਤਾਦ ਦਾਮਨ ਕੁਝ ਸ਼ਬਦ ਲਿਖਦਾ ਉਹ ਕਹਿੰਦਾ ਉਰੇ ਹੋ ਕੇ ਰਾਂਝਣਾ ਸੁਣੀ ਮੇਰੀ ਮੇਰੀ ਡੋਲੜੀ ਰੰਗਪੁਰ ਢੋ ਚੱਲੀ। ਹੀਰ ਦੇ ਸ਼ਬਦ ਨੇ ਰਾਂਝੇ ਨੂੰ ਇਹ ਗੱਲ ਕਹਿੰਦੀ ਏ ਕਹਿੰਦੀ ਉਰੇ ਹੋ ਕੇ ਰਾਂਝਣਾ ਸੁਣੀ ਮੇਰੀ ਮੇਰੀ ਡੋਲੜੀ ਰੰਗਪੁਰ ਢੋ ਚੱਲੀ ਤੈਨੂੰ ਕਿਸੇ ਨਾ ਹੁਣ ਉਡੀਕਣਾ ਈ ਮੈਂ ਹਵੇਲੀਆਂ ਦੇ ਬੂਹੇ ਢੋ ਚੱਲੀ ਤੇ ਕਹਿੰਦੀ ਡੋਲੀ ਚੱਲੀ ਨੀ ਬੈਠ ਮੈਂ ਖੇੜਿਆਂ ਦੀ ਜਿਉਂਦੀ ਜਾਣ ਮੈਂ ਜ਼ਮੀਨ ਸਮੋ ਚੱਲੀ ਚੁੱਲ ਪਿੱਛੇ ਪਰਦੇਸ ਜਹਾਨ ਆਖੇ ਮੈਂ ਤਾਂ ਅੱਖੀਆਂ ਤੋਂ ਓਹਲੇ ਹੋ ਚੱਲੀ ਤੇ ਘਰੋਂ ਬਾਬਲ ਦੇ ਮੈਂ ਹਾਂ ਇੰਜ ਚੱਲੀ ਜਿਵੇਂ ਸਰਗੀ ਦੇ ਦੀਵੇ ਦੀ ਲੋ ਚੱਲੀ ਜ਼ੁਲਮ ਇਸ ਤੋਂ ਵੱਧ ਕੀ ਹੋਰ ਹੋਣਾ ਚੋਲੀ ਦਾਮਣ ਤੋਂ ਵੱਖਰੀ ਹੋ ਚੱਲੀ। ਇੱਕ ਵਿਛੋੜੇ ਦੀ ਉਸ ਤੜਪ ਦਾ ਜ਼ਿਕਰ ਹੈ ਜਿਹਨੂੰ ਸੂਫੀ ਚਿੰਨਾਤਮਕ ਤੌਰ ਤੇ ਉਸੇ ਘਟਨਾ ਨੂੰ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰਦੇ ਨੇ। ਇਹਨਾਂ ਘਟਨਾਵਾਂ ਨੂੰ ਸਾਡੇ ਗੁਰੂਆਂ ਨੇ ਅੰਕਿਤ ਕੀਤਾ ਇਹਨਾਂ ਘਟਨਾਵਾਂ ਨੂੰ ਭਾਈ ਗੁਰਦਾਸ ਬੜੇ ਵਿਸਥਾਰ ਸਹਿਤ ਆਪਣੀਆਂ ਵਾਰਾਂ ਦੇ ਵਿੱਚ ਕਵਿਤਾ ਦੇ ਵਿੱਚ ਵਰਣਨ ਕਰਦੇ ਨੇ। ਉਹ ਚਿੰਨਾਤਮਕ ਤੌਰ ਤੇ ਉਹ ਸੰਦੇਸ਼ ਹੈ ਉਹ ਪ੍ਰਤੀਕ ਹੈ ਇਤਿਹਾਸ ਤੇ ਮਿਥਿਹਾਸ ਦੇ ਉਹ ਕਰੈਕਟਰ ਸਾਡੇ ਜਿਨ੍ਹਾਂ ਤੋਂ ਸਾਨੂੰ ਗੱਲ ਛੇਤੀ ਸਮਝ ਆਉਂਦੀ ਹੈ ਤੇ ਇਹੋ ਵਿਛੋੜਾ ਸੀ ਜਿਹੜਾ ਇਹ ਕੂਕਿਆਂ ਨੂੰ ਪਿਆ ਕਹਿੰਦਾ ਦੁੱਖ ਦਰਦ ਵਿਛੋੜੇ ਦਾ ਉਹੀ ਜਾਣੇ ਵਿਛੜ ਚੁੱਕਾ ਹੋਵੇ ਜਿਹੜਾ ਯਾਰ ਪਾਸੋਂ ਤੰਦਰੁਸਤ ਨੂੰ ਖਬਰ ਕੀ ਦੁਖੀ ਦੀ ਉਹ ਦੁੱਖ ਪੁੱਛੀਏ ਕਿਸੇ ਬਿਮਾਰ ਪਾਸੋਂ। 18 ਜਨਵਰੀ 1872 ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਸੋਂ ਆਉਣ ਦਾ ਵਾਅਦਾ ਕਰਕੇ ਚਲੇ ਗਏ ਤੇ ਉਹ ਬਿਹਬਲਤਾ ਦੇ ਉਸ ਤੜਪ ਨੂੰ ਹੰਡਾਇਆ ਉਹਨਾਂ ਲੋਕਾਂ ਨੇ ਕਿਉਂਕਿ ਸ਼ਿੱਦਤ ਨਾਲ ਪਿਆਰ ਕੀਤਾ ਸੀ। ਘਰ ਘਾਟ ਵੇਚ ਵੱਟ ਕੇ ਗੁਰੂ ਦੇ ਦਰ ਤੇ ਡਿੱਗੇ ਸਨ ਉਹ ਲੋਕ। ਮੈਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਸਰਦਾਰ ਹੀਰਾ ਸਿੰਘ ਆਪਣੇ ਘਰ ਦਾ ਭਾਂਡਾ ਲੀੜਾ ਸਾਰਾ ਕੁਝ ਵੇਚ ਵੱਟ ਕੇ ਸਾਧਾਂ ਨੂੰ ਛਕਾ ਕੇ ਉਹ ਸਾਰਾ ਰਸਤ ਪਾਣੀ ਤੇ ਗੁਰੂ ਦੇ ਦਰ ਤੇ ਢੱਠਾ ਸੀ। ਉਹ ਸਮਰਪਣ ਏਡਾ ਸੀ ਕਿ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਈ ਹੈ। ਉਹਨਾਂ ਦੀ ਭਾਵਨਾ ਇਵੇਂ ਦੀ ਸੀ ਜਦੋਂ ਕਹਿੰਦਾ ਵੀ ਸਾਰੇ ਗਹਿਣੇ ਭੰਨ ਕੇ ਤੇ ਇੱਕੋ ਜਿਹੜਾ ਸੀ ਹੱਥ ਕੜਾ ਹੱਸ ਕੜਾ ਕਢਾਇਆ ਸੀ ਉਹ ਸੀ ਗੁਰੂ ਰਾਮ ਸਿੰਘ ਤੂੰ ਅੱਜ ਤੂੰ ਵੀ ਸਾਨੂੰ ਛੱਡ ਕੇ ਵਤਨੋ ਬੇਵਤਨ ਹੋ ਗਿਆ, ਅਸੀਂ ਹੁਣ ਕਿਹਦੇ ਆਸਰੇ ਜੀਵਾਂਗੇ। ਇਹ ਉਹਨਾਂ ਲੋਕਾਂ ਦੀ ਹਿਰਦੇ ਦੀ ਹੂਕ ਸੀ ਤੇ ਉਹ ਟਿਕ ਕੇ ਵੀ ਕਿਵੇਂ ਬਹਿਣ ਵਾਲੇ ਸਨ। ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਕੇ ਖਿਮਾ ਮੰਗਾਂਗਾ। ਪਿੰਡ ਭਾਣਾ ਜ਼ਿਲ੍ਹਾ ਫਰੀਦਕੋਟ ਅੱਜ ਕੱਲ ਪੁਰਾਣੀ ਫਿਰੋਜ਼ਪੁਰ ਦਾ ਪਿੰਡ, ਸੰਤ ਹਰਨਾਮ ਸਿੰਘ ਇਹਨਾਂ ਦੇ ਘਰੋਂ ਮਾਈ ਚੰਦ ਕੌਰ ਆਮ ਕਰਕੇ ਨਾਮਧਾਰੀ, ਇਤਿਹਾਸ ਵਿੱਚ ਮਾਈ ਚੰਦੋ ਕਰਕੇ ਜ਼ਿਕਰ ਆਇਆ ਹੈ। ਇਸ ਦੰਪਤੀ ਦੀ ਹਾਲਤ ਸਭ ਤੋਂ ਪਹਿਲਾਂ ਜੇਕਰ ਕੋਈ ਯਤਨ ਕਰਦਾ ਸਤਿਗੁਰੂ ਰਾਮ ਸਿੰਘ ਦੇ ਦਰਸ਼ਨਾਂ ਵਾਸਤੇ, ਬਾਬਾ ਦਰਬਾਰਾ ਸਿੰਘ ਸਭ ਤੋਂ ਪਹਿਲਾਂ ਜਾ ਕੇ ਜ਼ਰੂਰ ਆਏ, ਪਰ ਜਿਹੜਾ ਸਭ ਤੋਂ ਪਹਿਲਾਂ ਸਰਕਾਰੀ ਤੌਰ ਤੇ ਮਨਜ਼ੂਰੀ ਲੈ ਕੇ ਜਿਹੜਾ ਯਤਨ ਆਰੰਭ ਕੀਤਾ ਉਹ ਬਾਬੇ ਹਰਨਾਮ ਸਿੰਘ ਤੇ ਮਾਈ ਚੰਦੋ ਦਾ ਯਤਨ ਸੀ। ਘਰ ਦੇ ਜਿਹੜੇ ਸੀ ਗਹਿਣੇ ਵੇਚ ਵੱਟ ਕੇ ਉਹਦੇ ਪੈਸੇ ਜਿਹੜੇ ਸੀ ਬਣਾ ਲਏ ਤੇ ਤਿਆਰੀ ਕੀਤੀ ਮਨਜ਼ੂਰੀ ਲਾਹੌਰ ਤੋਂ ਇਹ ਲੈ ਲਈ ਕਿ ਅਸੀਂ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਕਰਨ ਵਾਸਤੇ ਰੰਗੂਨ ਜਾਣਾ। ਉਹਨਾਂ ਨੇ ਮੋਹਰ ਲਾ ਦਿੱਤੀ ਕਾਗਜ਼ ਦੇ ਉੱਤੇ, ਲਿਖ ਕੇ ਦੇ ਦਿੱਤਾ ਕਿ ਤੁਸੀਂ ਦਰਸ਼ਨ ਕਰਨ ਜਾ ਸਕਦੇ ਹੋ। ਉਸ ਤੋਂ ਬਾਅਦ ਬਾਬਾ ਦਰਬਾਰਾ ਸਿੰਘ ਜਦੋਂ ਆਇਆ ਉਹ ਫੜਿਆ ਗਿਆ। ਬਾਬਾ ਦਰਬਾਰਾ ਸਿੰਘ ਦੇ ਫੜੇ ਜਾਣ ਤੋਂ ਬਾਅਦ ਪਾਬੰਦੀ ਲੱਗ ਗਈ ਤੇ ਪਰ ਇਹ ਉਸ ਸਮੇਂ ਦੇ ਵਿੱਚ ਤਿਆਰੀ ਕਰਕੇ ਚਲੇ ਗਏ। ਇਹਨਾਂ ਨੇ ਮਗਰੋਂ ਲਾਹੌਰ ਤੋਂ ਇਹ ਸਖਤੀ ਕਰ ਦਿੱਤੀ ਕਿ ਕੋਈ ਵੀ ਰਾਜਾ ਰਾਮ ਸਿੰਘ ਨੂੰ ਮਿਲ ਨਹੀਂ ਸਕਦਾ। ਕੋਈ ਵੀ ਰਾਜਾ ਰਾਮ ਸਿੰਘ ਨੂੰ ਰੰਗੂਨ ਦੀ ਧਰਤੀ ਤੇ ਜਾ ਕੇ ਮਿਲ ਨਹੀਂ ਸਕਦਾ ਕਿਉਂਕਿ ਇੱਕ ਕੂਕਾ ਪਹਿਲਾਂ ਫੜਿਆ ਜਾ ਚੁੱਕਾ ਹੈ। ਪਰ ਜਦੋਂ ਇਹ ਪਹੁੰਚਦੇ ਨੇ ਇਹ ਰੰਗੂਨ ਜਾ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ, ਰੰਗੂਨ ਦੇ ਜਿਹੜੇ ਅਫਸਰ ਨੇ ਜੇਲ੍ਹ ਅਫਸਰ ਉਹਨਾਂ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਸਾਨੂੰ ਤੇ ਹੁਕਮ ਨਹੀਂ ਦਰਸ਼ਨ ਕਰਵਾਉਣ ਦਾ, ਇਹਨਾਂ ਨੂੰ ਵਾਪਸ ਕਲਕੱਤੇ ਮੋੜਿਆ ਗਿਆ। ਕਲਕੱਤੇ ਇਹ ਉੱਥੇ ਕੁਛ ਦਿਨ ਰਹੇ, ਉੱਥੋਂ ਇੱਕ ਚਿੱਠੀ ਜਿਹੜੀ ਸੀ ਜਿਹੜੀ ਇਹਨਾਂ ਦੇ ਹੱਥ ਵਿੱਚ ਸੀ ਚਿੱਠੀ, ਉਹ ਇਹਨਾਂ ਦੀ ਚਿੱਠੀ ਪੰਜਾਬ ਆਈ। ਪੰਜਾਬ ਤੋਂ ਫਿਰ ਮਨਜ਼ੂਰੀ ਦਿੱਤੀ ਗਈ ਕਿ ਭੁਲੇਖੇ ਦੇ ਨਾਲ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਪਰ ਇਸ ਗੱਲ ਦਾ ਸਪਸ਼ਟੀਕਰਨ ਜ਼ਿਆਦਾ ਨਾਮਧਾਰੀ ਇਤਿਹਾਸ ਵਿੱਚ ਹੋਇਆ ਨਹੀਂ ਮਿਲਦਾ ਕਿ ਉਹਨਾਂ ਨੂੰ ਪ੍ਰਵਾਨਗੀ ਮਿਲੀ ਦਰਸ਼ਨਾਂ ਵਾਸਤੇ ਜਾਂ ਉਹਨਾਂ ਨੇ ਆਪਣੇ ਢੰਗ ਨਾਲ ਕੋਈ ਵਸੀਲਾ ਕਰਕੇ ਫਿਰ ਰੰਗੂਨ ਤੋਂ ਦਰਸ਼ਨ ਕੀਤੇ। ਖੈਰ ਜਦੋਂ ਇਹ ਦਰਸ਼ਨ ਕਰਨ ਵਾਸਤੇ ਬਾਬਾ ਹਰਨਾਮ ਸਿੰਘ ਤੇ ਮਾਈ ਚੰਦੋ ਪਹੁੰਚਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬੰਗਲੇ ਦੇ ਵਿੱਚ ਖੜੇ ਨੇ ਆਪਣੇ ਉੱਤੇ, ਨਾਲ ਭਾਈ ਨਾਨੂ ਸਿੰਘ ਖਲੋਤਾ ਹੈ ਤੇ ਦੂਰੋਂ ਜਦੋਂ ਵੇਖਿਆ ਬਾਬੇ ਹਰਨਾਮ ਸਿੰਘ ਨੇ ਉਹ ਸਾਹਮਣੇ ਉਹ ਸਤਿਗੁਰੂ ਹੈ ਜਿਹਦੇ ਦਰਸ਼ਨਾਂ ਵਾਸਤੇ ਇੰਨੀ ਦੂਰੋਂ ਆਇਆ, ਜਿਹਦੇ ਦਰਸ਼ਨਾਂ ਦੀ ਤੰਗ ਸੀ ਕਿ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ, ਜਿਹਦੇ ਦਰਸ਼ਨਾਂ ਦੀ ਖਿੱਚ ਨੇ ਇਸ ਪੰਜਾਬ ਦੀ ਧਰਤੀ ਤੇ ਟਿਕਣ ਨਹੀਂ ਸੀ ਦਿੱਤਾ। ਤੇ ਜਿਹੜਾ ਭਾਈ ਹਰਨਾਮ ਸਿੰਘ ਬੜੀ ਸਪੀਡ ਦੇ ਵਿੱਚ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਮੱਥਾ ਟੇਕਣ ਵਾਸਤੇ ਦੌੜਿਆ, ਰਸਤੇ ਦੇ ਵਿੱਚ ਲੱਗਿਆ ਹੋਇਆ ਜੰਗਲਾ ਨਹੀਂ ਦਿਸਿਆ, ਬੜੀ ਜ਼ੋਰ ਦੇ ਨਾਲ ਟੱਕਰ ਹੋਈ ਤੇ ਉੱਥੇ ਡਿੱਗਿਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਵਾਜ਼ ਮਾਰੀ ਹਰਨਾਮ ਸਿੰਘ ਵੇਖ ਕੇ ਫਿਰ ਸੁਰਤ ਸੰਭਾਲੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਮੱਥਾ ਟੇਕਿਆ, ਦਰਸ਼ਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਆਮ ਕਰਕੇ ਹੁਕਮਨਾਮਿਆਂ ਦੇ ਵਿੱਚ ਅਸੀਂ ਹੁਣ ਪਾਠ ਹੋਣਾ ਹੁਕਮਨਾਮੇ ਦਾ ਸੁਣਨ ਨੂੰ ਮਿਲਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਗੱਲ ਵਾਰ ਵਾਰ ਕਹਿੰਦੇ ਨੇ ਕਿ ਮੈਨੂੰ ਇੱਥੇ ਹੋਰ ਤਾਂ ਬਹੁਤ ਸੁੱਖ ਨੇ ਪਰ ਇੱਕ ਸੰਗਤ ਦੇ ਵਿਛੋੜੇ ਦਾ ਦੁੱਖ ਹੈ, ਜਿਹਨੂੰ ਨਿਰੰਜਣ ਸਿੰਘ ਮਰਗੇਸ਼ਵਰੀ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਸੋਹਣਾ ਲਿਖਦੇ ਨੇ। ਉਹ ਕਹਿੰਦੇ ਸਤਿਗੁਰੂ ਰਾਮ ਸਿੰਘ ਦੇ ਸ਼ਬਦ ਉਹਨਾਂ ਦੇ ਮੂੰਹੋਂ ਕਢਵਾਏ ਕਿ ਮੈਨੂੰ ਇੱਕੋ ਦੁੱਖ ਵਿਛੋੜੇ ਦਾ ਸੰਗਤ ਦਾ ਦਰਸ ਨਸੀਬ ਨਹੀਂ, ਮੇਰੇ ਦੁੱਖ ਦਾ ਦਾਰੂ ਸੰਗਤ ਹੈ, ਅੱਜ ਮਿਲਦੇ ਵੀਰ ਹਬੀਬ ਨਹੀਂ, ਜਿਹਦੇ ਡਿੱਠਿਆਂ ਤਨ ਮਨ ਸ਼ਾਦ ਹੋਏ ਤੇ ਸੁਖ ਸੋਮੇ ਮਿਲਨ ਤਬੀਬ ਨਹੀਂ, ਉਹ ਮੈਨੂੰ ਜਿਹਨੂੰ ਦਰਸ਼ਨ ਨਹੀਂ ਅੱਜ ਸੰਗਤ ਦਾ, ਉਹ ਕੋਈ ਮੇਰੇ ਜਿਹਾ ਗਰੀਬ ਨਹੀਂ। ਇੱਕ ਸਤਿਗੁਰੂ ਰਾਮ ਸਿੰਘ ਵਾਰ ਵਾਰ ਜ਼ਿਕਰ ਕਰਦੇ ਨੇ, ਸੰਗਤ ਦੇ ਵਾਸਤੇ ਚਿੰਤਤ ਨੇ ਤੇ ਇਸ ਚਰਨਾਂ ਤੇ ਟੱਠੇ ਹੋਏ ਬਾਬੇ ਹਰਨਾਮ ਸਿੰਘ ਤੇ ਮਾਈ ਚੰਦੋ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਦਿੱਤੀਆਂ। ਇਹਨਾਂ ਦੇ ਜਿਹੜੇ ਮਨ ਦੀ ਜਿਹੜੀ ਚਾਹ ਸੀ, ਜਿਹੜੇ ਇਹਨਾਂ ਦੇ ਇੱਛਾ ਸੀ, ਬਿਹਬਲਤਾ ਸੀ, ਉਹ ਉਸ ਵੇਲੇ ਇਹਨਾਂ ਦੀ ਲੱਥੀ ਉਹ ਪਿਆਸ ਜਿਵੇਂ ਹੁੰਦੀ ਹੈ ਕਿ ਇੱਕ ਸਤਿਗੁਰੂ ਦੇ ਦਰਸ਼ਨਾਂ ਦੀ ਖਿੱਚ ਇੱਕ ਉਹੀ ਜਾਣ ਸਕਦਾ, ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਦੁੱਖ ਦਰਦ ਵਿਛੋੜੇ ਦਾ ਉਹੀ ਜਾਣੇ, ਵਿਛੜ ਚੁੱਕਾ ਹੋਵੇ ਜਿਹੜਾ ਯਾਰ ਪਾਸੋਂ। ਤੰਦਰੁਸਤ ਨੂੰ ਖਬਰ ਕੀ ਦੁਖੀ ਦੀਏ, ਦੁੱਖ ਪੁੱਛੀਏ ਕਿਸੇ ਬਿਮਾਰ ਪਾਸੋਂ। ਬਾਬਾ ਹਰਨਾਮ ਸਿੰਘ ਬਗਲੀ ਕਲਾਂ ਵਾਲੇ ਇਹ ਲਿਖਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਤੇ ਜਿਹੜੀ ਮਰਯਾਦਾ ਅਨੁਸਾਰ ਇੱਕ ਅਖੰਡ ਪਾਠ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਬਾਬਤ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇੱਥੇ ਕਰਵਾਇਆ ਸੀ, ਜਿਹਦੇ ਵਿੱਚ ਚਾਰ ਪਾਠੀ ਲੱਗੇ, ਇੱਕ ਸਤੂਪੀਆ ਸਿੰਘ ਲੱਗਾ ਸੀ ਤੇ ਉਹ ਦੱਸੀ ਵਿਧੀ ਸੱਚੇ ਪਾਤਸ਼ਾਹ ਨੂੰ ਕਿ ਇਸ ਢੰਗ ਨਾਲ ਅਖੰਡ ਪਾਠ ਕਰਵਾਇਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋ ਹੁਕਮਨਾਮਾ ਬਾਬੇ ਹਰਨਾਮ ਸਿੰਘ ਨੂੰ ਲਿਖ ਕੇ ਦਿੰਦੇ ਨੇ। ਉਸ ਹੁਕਮਨਾਮੇ ਦੇ ਵਿੱਚ ਅੱਜ ਦੀ ਜਿਹੜੀ ਨਾਮਧਾਰੀ ਅਖੰਡ ਪਾਠ ਦੀ ਮਰਯਾਦਾ ਚੱਲ ਰਹੀ ਹੈ, ਇਹ ਸਾਰੀ ਮਰਯਾਦਾ ਦਾ ਜ਼ਿਕਰ ਹੈ ਜਿਹੜਾ ਉਹ ਉਸ ਹੁਕਮਨਾਮੇ ਦੇ ਵਿੱਚ ਲਿਖਿਆ। ਬਾਬਾ ਹਰਨਾਮ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਹੁਕਮਨਾਮਾ ਲੈ ਕੇ ਆਉਂਦੇ। ਕੁਛ ਮਰਯਾਦਾ ਜਿਹੜੀ ਹੈ ਉਹ ਬਾਅਦ ਦੇ ਵਿੱਚ ਭਾਈ ਸੁਵੇਕ ਸਿੰਘ ਮਰਹਾਣਾ ਜਿਹੜਾ ਉਹ ਵੀ ਜਾਂਦਾ, ਉਹਦੇ ਹੱਥੀ ਆਏ ਇੱਕ ਹੁਕਮਨਾਮੇ ਦੇ ਵਿੱਚ ਵੀ ਜਿਹੜਾ ਹੈ ਉਹ ਕੁਛ ਉਹ ਅਖੰਡ ਪਾਠ ਦੀ ਮਰਯਾਦਾ ਦਾ ਜ਼ਿਕਰ ਆਉਂਦਾ। ਤੇ ਸਭ ਤੋਂ ਪਹਿਲੀ ਇਹ ਉਹ ਦੰਪਤੀ ਸੀ ਬਾਬਾ ਹਰਨਾਮ ਸਿੰਘ ਤੇ ਮਾਈ ਚੰਦੋ ਜਿਹੜੇ ਦਰਸ਼ਨ ਜਾ ਕੇ ਵਿਦੇਸ਼ ਵਿੱਚ ਕਰਕੇ ਆਏ। ਇੱਕ ਇਹਨਾਂ ਤੋਂ ਬਾਅਦ ਫਿਰ ਲਾਲ ਸਿੰਘ ਗੁਮਟੀ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਤਾਪ ਕੌਰ ਇਹ ਵੀ ਜਾ ਕੇ, ਪਤੀ ਪਤਨੀ ਇਹ ਵੀ ਜਾ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਕੇ ਆਏ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਕਿ ਘਰ ਦੇ ਵਿੱਚ ਆ ਗਏ, ਇਸ ਤਰ੍ਹਾਂ ਦੀ ਮਨ ਦੀ ਹਾਲਤ ਹੈ ਆਇਆ ਦੀ ਕਿ ਸਾਧ ਸੰਗਤ ਘਰ ਵਿੱਚ ਆਉਂਦੀ ਹੈ, ਸਤਿਗੁਰੂ ਜੀ ਬਚਨ ਕਰਦੇ ਕਿ ਮਾਤਾ ਜਿਉਣ ਕੌਰ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਮੈਂ ਤੇ ਦਰਸ਼ਨ ਨਹੀਂ ਕੀਤੇ ਪਰ ਮਾਤਾ ਜੀ ਦੱਸਦੇ ਹੁੰਦੇ। ਇਸ ਤਰ੍ਹਾਂ ਦੀ ਹਾਲਤ ਵਿੱਚ ਸਾਰੀ ਉਮਰ ਕੱਢੀ, ਇੱਥੋਂ ਉਹ ਕੁਛ ਚੀਜ਼ਾਂ ਲੈ ਕੇ ਗਏ ਸੀ, ਸਤਿਗੁਰੂ ਜੀ ਨੂੰ ਜੋੜਾ ਭੇਟ ਕਰਨਾ ਸੀ, ਉਹ ਵੀ ਹਕੂਮਤ ਨੇ ਇਜਾਜ਼ਤ ਨਹੀਂ ਦਿੱਤੀ। ਇਸੇ ਰੋਸ ਦੇ ਵਿੱਚ ਸਾਰੀ ਉਮਰ ਪੈਰੀਂ ਜੋੜਾ ਨਹੀਂ ਪਾਇਆ, ਸਿਰ ਨੂੰ ਜਿਹੜਾ ਸੀ ਥੰਦਾ ਨਹੀਂ ਲਾਇਆ, ਘਿਓ ਤੇਲ ਨਹੀਂ ਲਾਇਆ, ਸਾਰੀ ਉਮਰ ਮੰਜੀ ਤੇ ਸੌਂ ਕੇ ਨਹੀਂ ਵੇਖਿਆ ਕਿ ਅਸੀਂ ਇਸ ਢੰਗ ਦੇ ਨਾਲ ਹੀ ਹੁਣ ਜੀਵਨ ਜੀਵਾਂਗੇ, ਵਿਦੇਸ਼ ਦੇ ਵਿੱਚ ਬੈਠੇ ਹੋਏ ਸਾਡੇ ਸਤਿਗੁਰੂ ਇਹਨੇ ਦੁੱਖਾਂ ਦੇ ਵਿੱਚ ਕਸ਼ਟਾਂ ਦੇ ਵਿੱਚ ਹੈ, ਅਸੀਂ ਸੁੱਖ ਕਿਉਂ ਹੰਡਾਉਣਾ। ਸੰਗਤ ਨੇ ਘਰ ਵਿੱਚ ਆਉਣਾ, ਰੋਂਦੇ ਰਹਿਣਾ ਤੇ ਉਹਨਾਂ ਦੀ ਸੇਵਾ ਕਰਦੇ ਰਹਿਣਾ, ਸਾਧ ਸੰਗਤ ਨੇ ਚਲੇ ਜਾਣਾ ਤੇ ਭੁੱਬਾ ਮਾਰ ਮਾਰ ਕੇ ਮਾਈ ਚੰਦੋ ਤੇ ਬਾਬੇ ਹਰਨਾਮ ਸਿੰਘ ਨੇ ਰੋਣਾ। ਇਹ ਉਹ ਲੋਕ ਸਨ ਜਿਨ੍ਹਾਂ ਦੇ ਅੰਦਰ ਵਿਛੋੜਾ ਸੀ, ਜਿਨ੍ਹਾਂ ਦੇ ਅੰਦਰ ਪ੍ਰੇਮ ਸੀ ਸਤਿਗੁਰੂ ਦਾ, ਤੇ ਇਸੇ ਕਰਕੇ ਉਹ ਤੰਗ ਹੈ, ਦਰਸ਼ਨ ਦੀ ਤੰਗ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ, ਅਸੁਨ ਪ੍ਰੇਮ ਮਾਹੜਾ ਕਿਉਂ ਮਿਲਿਆ ਹਰ ਜਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੱਸੂ ਦੇ ਮਹੀਨੇ ਰਾਹੀਂ ਉਸ ਹਰੀ ਨੂੰ ਮਿਲਣ ਦਾ ਇਹੋ ਜਿਹੜਾ ਹੈ ਉਹ ਉਪਦੇਸ਼ ਦੇ ਰਹੇ ਨੇ ਕਿ ਮਨ ਜਿਹੜਾ ਹੈ ਉਹ ਖੁਸ਼ੀ ਦੇ ਵਿੱਚ ਆਉਂਦਾ, ਪ੍ਰੇਮ ਦੇ ਵਿੱਚ ਉਮੜਦਾ ਹੈ, ਤੇ ਉਹਦੇ ਵਿੱਚ ਇੱਕੋ ਇੱਕ ਵਲਵਲਾ ਹੈ ਕਿ ਮੈਂ ਕਿਸ ਢੰਗ ਨਾਲ ਸਤਿਗੁਰੂ ਨੂੰ ਜਾ ਕੇ ਹਰੀ ਪਰਮੇਸ਼ਰ ਨੂੰ ਮਿਲਾਂ। ਇੰਨੀਆਂ ਕਰਜ਼ਾਂ ਕਰਦਾ ਖੇਮਾ ਦਾ ਜਾ ਚੁੱਕਾ। ਸਤਿ ਸ੍ਰੀ ਅਕਾਲ।